तेरा तिथिया गमनत ताम को हत तेर ठांडोए कहन लग्यो कर क्रोध को तन दे तुझ सब कोए।
वाहिगुरु जी का खालसा
वाहिगुरु जी की फतेह।
हर गुण पढ़िए हर गुण गुनिए हर हर नाम कथा नित सुनिए मिल सत्संगत हर गुण गावो जब पौजल उतर तरिया जियो। परम सम्मान योग सत्कार योग गुरु की संगत दा आनंद माण रहे गुरु खालसा सत संगत जी जिनके भाग बड़े हैं भाई तिन साधु संग मुख जुरे। वड्या भागा वाले हो नेता प्रति दीन दुनिया दे मालक सर्व सांझी बालता दे सांझे रहबर धन धन श्री गुरु नानक देव साहेब श्री गुरु गोविंद सिंह साहेब जी दस गुरु साहबाना दे प्रतख स्वरूप श्री गुरु ग्रंथ साहेब जी महाराज जी दे पवित्र चरणा कमलां च संध्या वेले दे दवाना च हाजरियां भर के एकत्र होके सतगुरां दा पावन पवित्र इतिहास बड़ी श्रद्धा भावना सत्कार नाल आप जी सरवण कर रहे। धन गुरु अर्जन देव साहब जी महाराज सच्चे पातशाह जी ने अपने वड्डे भ्राता बाबा पृथ्वी चंद जी नूं बुलाया है। बाबा पृथ्वी चंद जी सतगुरां दे कोल आए ने। महाराज जी ने बाबा पृथ्वी चंद जी नाल वचन शुरू किए कि तुसी वड्डे हो पर वड्डे बनदे नहीं साडे प्रति ईरखा द्वैष रखदे हो। बाबा पृथ्वी चंद जी सुन के बड़ा कौड़ा बोल बोले कुड़त्तन भरे बोल बोले। वो पंडित जड़ा सतगुरु छेवें पातशाह दा खड़ावा सी मुंह ते भी आख्या के तुसी मैनू सिखा के भेजिया 500 रुपये दा लालच दे के लोभ दे के भेजिया पर बाबा पृथ्वी चंद जी पैरां ते पानी नहीं पैण दिंदे। बार बार कठोर शब्दावली दी वरतों करदिआं गुरु अर्जन साहब जी नूं कठोर शब्द बोलदे ने और आप अपने आप नूं सियाणा प्रगट करदे हन। कहण लगा जिहड़े बली हुंदे ने ओह कमजोरां कोलों निर्बलां कोलों पदार्थ खो लेंदे हन। मैं तुहानू हुण अपना बल विखावांगा। सतगुरु गुरु अर्जन साहब पातशाह जी ने जवाब दिता बाबा जी जे कोई बली बल करके भ्रष्ट हो जांदा ते परमेश्वर उन्हां दा बल हरदिआं देरी नहीं लाउंदा। हरणाक्ष दी उदाहरण सामने है। बली होके भ्रष्ट हो गया एक कमजोर ते निर्बल बालक ते अपना जोर विखाउण लगा भगत प्रहलाद ते। परमेश्वर ने नरसिंह दा रूप धार के हरणाक्ष दा पेट चीर के रख दिता है। और बाली भी हंकारी हो गया सी अपने भरा सुग्रीव नूं अपने जोर नाल दबा के उहदा राज भाग खो के राज चों बाहर कढ दिता है। पर भगवान जी ने रघुवंशी श्री रामचंद्र जी ने उस वक्त निर्बल ते कमजोर सुग्रीव की रख्या करके बाली का संगार किया। रावण भी बड़ा ताकतवर हो गया बली हो गया ਬਲ ਕਰਕੇ ਭ੍ਰਸ਼ਟ ਹੋਇਆ, ਉਹਨੂੰ ਵੀ ਮਾਰ ਕੇ ਮਿੱਟੀ ਚ ਗਰਕ ਕੀਤਾ। ਦੁਰਯੋਧਨ ਸੀ, ਉਹ ਵੀ ਹੰਕਾਰੀ ਤੇ ਬਲੀ ਹੋ ਕੇ ਬਲ ਦੇ ਹੰਕਾਰ ਵਿੱਚ ਭ੍ਰਸ਼ਟ ਹੋਇਆ, ਉਸ ਨੂੰ ਵੀ ਭਗਵਾਨ ਕ੍ਰਿਸ਼ਨ ਜੀ ਨੇ ਮਾਰ ਮੁਕਾਇਆ। ਪਾਂਡਵਾਂ ਦੇ ਹੱਥੋਂ ਦੁਰਯੋਧਨ ਜੰਗ ਦੇ ਮੈਦਾਨ ਚ ਮਾਰਿਆ ਗਿਆ। ਸੋ ਇਸ ਪ੍ਰਕਾਰ ਦੇ ਕਈ ਪ੍ਰਮਾਣ ਨੇ ਬਾਬਾ ਪ੍ਰਿਥੀ ਚੰਦ ਜੀ, ਜੇ ਏਡੇ ਵੱਡੇ ਵੱਡੇ ਲੋਕ ਆਪਣੇ ਬਲ ਕਰਕੇ ਭ੍ਰਸ਼ਟ ਹੋਏ ਤੇ ਮਾਰੇ ਗਏ, ਤੁਸੀਂ ਤਾਂ ਇੱਕ ਸਧਾਰਨ ਜੇ ਜੰਤ। ਜਦੋਂ ਸਤਿਗੁਰੂ ਜੀ ਨੇ ਬਚਨ ਕਹੇ ਸੁਣ ਕੇ ਬਾਬਾ ਪ੍ਰਿਥੀ ਚੰਦ ਜੀ ਅੱਖਾਂ ਲਾਲ ਕਰਕੇ ਸਤਿਗੁਰਾਂ ਵੱਲ ਵੇਖਦੇ। ਮਹਾਰਾਜ ਜੀ ਕਹਿੰਦੇ, ਬਾਬਾ ਜੀ ਤੁਹਾਡੀਆਂ ਇਹ ਲਾਲ ਅੱਖਾਂ ਵੇਖ ਕੇ ਸਾਨੂੰ ਕੋਈ ਡਰ ਨਹੀਂ ਪਿਆ ਲੱਗਦਾ, ਨਾ ਹੀ ਅਸੀਂ ਡਰਨ ਵਾਲੇ। ਪ੍ਰਿਥੀ ਚੰਦ ਕਹਿੰਦਾ, ਜਦੋਂ ਮੈਂ ਬਾਦਸ਼ਾਹ ਜਹਾਂਗੀਰ ਕੋਲ ਜਾ ਕੇ ਤੁਹਾਨੂੰ ਪਕੜਾਵਾਂਗਾ, ਤੁਹਾਡੀ ਪਤਨੀ ਸਮੇਤ ਤੁਹਾਡੇ ਪੁੱਤਰ ਨੂੰ ਪਕੜ ਕੇ ਉੱਥੇ ਮੰਗਵਾਵਾਂਗਾ, ਜੋ ਮਰਜ਼ੀ ਚਾਹੇ ਤੁਹਾਨੂੰ ਕਰਾਵਾਂਗਾ, ਤਸ਼ੱਦਦ ਦਿਆਂਗਾ, ਉਦੋਂ ਤੁਹਾਨੂੰ ਪਤਾ ਲੱਗੇਗਾ ਮੇਰੀਆਂ ਅੱਖਾਂ ਲਾਲ ਕੀ ਕਰ ਸਕਦੀਆਂ, ਉਦੋਂ ਤੁਹਾਨੂੰ ਮੇਰਾ ਭੈ ਆਵੇਗਾ, ਡਰ ਆਵੇਗਾ। ਏਦਾਂ ਨਹੀਂ ਤੁਸੀਂ ਮੰਨਣ ਵਾਲੇ। ਏਦਾਂ ਬਹੁਤ ਭਾਰੀ ਸਪਰਧਾ ਵਧੀ। ਬਾਬਾ ਪ੍ਰਿਥੀ ਚੰਦ ਜੀ, ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਨੂੰ ਬਹੁਤ ਹੀ ਜ਼ਿਆਦਾ ਕਠੋਰ ਸ਼ਬਦ ਬੋਲ ਰਹੇ ਨੇ, ਔਰ ਬੋਲਦਿਆਂ ਬੋਲਦਿਆਂ ਜਦੋਂ ਉੱਠ ਕੇ ਗਏ ਨੇ ਉਦੋਂ ਵੀ ਬੋਲਦੇ ਜਾ ਰਹੇ ਨੇ। ਉਹ ਸਾਰੀ ਕਥਾ ਅੱਜ ਦੇ ਪ੍ਰਕਰਣ ਵਿੱਚ ਆ ਰਹੀ ਹੈ। ਆਓ, ਗੁਰੂ ਅਰਜਨ ਦੇਵ ਸਾਹਿਬ ਜੀ ਦੇ ਪਾਵਨ ਚਰਨਾਂ ਦਾ ਧਿਆਨ ਹਿਰਦੇ ਚ ਧਾਰਨ ਕਰੀਏ, ਏਕਾਗਰ ਚਿਤ ਹੋਣ ਵਾਸਤੇ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੁਏਰਾ ਪ੍ਰਿਥੀਆ ਗਮਨ ਧਾਮ ਕੋ ਹੱਥ ਕਰ ਠਾਂਡੋਏ।
ਜਦੋਂ ਕਾਫੀ ਜ਼ਿਆਦਾ ਬੋਲ ਕਬੋਲ ਬੋਲ ਕੇ ਬਾਬਾ ਪ੍ਰਿਥੀ ਚੰਦ ਜੀ ਵਾਪਸ ਮੁੜੇ ਨਾ ਸਤਿਗੁਰਾਂ ਦੇ ਦਰਬਾਰ ਚ ਉੱਠ ਕੇ, ਤੇ ਉੱਠ ਕੇ ਜਾਂਦੇ ਜਾਂਦੇ ਫੇਰ ਖਲੋ ਗਏ, ਤੇ ਸਤਿਗੁਰਾਂ ਦੇ ਦਰਬਾਰ ਵਿਚ ਫੇਰ ਖਲੋ ਕੇ ਪਿਛਲੇ ਪਾਸੇ ਮੂੰਹ ਕਰਕੇ ਪਹਿਲਾਂ ਚਲਿਆ ਜਾ ਰਿਹਾ ਸੀ ਪ੍ਰਿਥੀ ਚੰਦ। ਜਾਂਦਾ ਜਾਂਦਾ ਪ੍ਰਿਥੀ ਚੰਦ ਫੇਰ ਖਲੋ ਕੇ ਸਤਿਗੁਰਾਂ ਦੇ ਦਰਬਾਰ ਵਿਚ ਮਹਾਰਾਜ ਜੀ ਦੇ ਵਿਹੜੇ ਚ ਖੜਾ ਹੋਇਆ ਬੋਲਦਾ ਹੈ।
ਕਹਿਣ ਲੱਗਿਓ ਕਰ ਕ੍ਰੋਧ ਕੋ ਧਨ ਦੇ ਤੁਝ ਸਭ ਕੋਏ।
ਬੜੇ ਗੁੱਸੇ ਵਿਚ ਆਇਆ ਹੋਇਆ ਪ੍ਰਿਥੀ ਚੰਦ ਤੇ ਬੜੇ ਕ੍ਰੋਧ ਵਿਚ ਆ ਕੇ ਬੋਲਿਆ ਪ੍ਰਿਥੀਆ, ਕਹਿਣ ਲੱਗਾ ਜਿੰਨੇ ਆ ਲੋਕ ਨੇ ਆ ਸਿੱਖ ਤੇਰੇ ਕੋਲ ਆਉਂਦੇ ਨੇ, ਇਹ ਸਾਰੇ ਲਿਆ ਕੇ ਧਨ ਤੇਰੇ ਚਰਨਾਂ ਚ ਭੇਟ ਕਰਦੇ ਨੇ। ਦਸਵੰਧ ਦੀ ਮਾਇਆ ਸਿੱਖਾਂ ਦੇ ਕੋਲ ਜਿਹੜੀ ਕਿਰਤ ਵਿਰਤ ਦੀ ਮਾਇਆ ਹੈ, ਉਹ ਧਨੋ ਮਾਇਆ ਪੈਸਾ ਲਿਆ ਕੇ ਤੇਰੇ ਕੋਲ ਭੇਟ ਕਰਦੇ ਹਨ।
ਸੋਈਆ ਛੰਦ ਸੁਖ ਕੀ ਨੀਂਦ ਨਾ ਸੌਣ ਦੇਵੋ।
ਵੇਖਿਓ ਜੇ ਆਉਣ ਵਾਲੇ ਸਮੇਂ ਚ ਮੈਂ ਤੁਹਾਨੂੰ ਸੁਖ ਦੀ ਨੀਂਦ ਨਹੀਂ ਸੌਣ ਦਿਆਂਗਾ। ਪ੍ਰਿਥੀ ਚੰਦ ਜਾਂਦਾ ਜਾਂਦਾ ਨਾ ਖਲੋ ਕੇ ਫਿਰ ਬੋਲਣ ਲੱਗ ਪਿਆ ਗੁਰੂ ਅਰਜਨ ਸਾਹਿਬ ਜੀ ਨੂੰ, ਕਹਿਣ ਲੱਗਾ ਮੈਂ ਤੁਹਾਨੂੰ ਸੁਖ ਦੀ ਨੀਂਦ ਨਹੀਂ ਸੌਣ ਦਿਆਂਗਾ।
ਕਰ ਪੁਕਾਰ ਮੈਂ ਪਕੜ ਮੰਗਾਏ।
ਮੈਂ ਬਾਦਸ਼ਾਹ ਕੋਲ ਜਾਵਾਂਗਾ, ਜਾ ਕੇ ਬਾਦਸ਼ਾਹ ਕੋਲ ਪੁਕਾਰ ਕਰਾਂਗਾ, ਪੁਕਾਰ ਕਰਕੇ ਉੱਥੇ ਤੁਹਾਨੂੰ ਪਕੜ ਕੇ ਮੰਗਾਵਾਂਗਾ।
ਸੁਤ ਮੰਤਾ ਜੁਤ ਖੇਦਤ ਕਰਕੇ
ਤੁਹਾਡੇ ਪੁੱਤਰ ਤੁਹਾਡੀ ਘਰਵਾਲੀ ਸਮੇਤ ਤੁਹਾਨੂੰ ਦੁੱਖ ਦੇਵਾਂਗਾ। ਖੇਦਤ ਕਹਿੰਦੇ ਨੇ ਦੁੱਖ ਦੇਣ ਨੂੰ। ਮੈਂ ਸੁਖੀ ਨਹੀਂ ਰਹਿਣ ਦਿਆਂਗਾ, ਨਾ ਤੁਹਾਨੂੰ ਨਾ ਤੁਹਾਡੇ ਪਰਿਵਾਰ ਨੂੰ, ਤੁਹਾਨੂੰ ਤੁਹਾਡੀ ਘਰਵਾਲੀ ਨੂੰ, ਤੁਹਾਡੇ ਪੁੱਤਰ ਨੂੰ ਮੈਂ ਦੁੱਖ ਦੇਵਾਂਗਾ।
ਤੁਰਕਾਂ ਤੇ ਤੁਝ ਕੋ ਮਰਵਾਏ।
ਇੱਥੋਂ ਤੱਕ ਕਿ ਮੈਂ ਤੁਰਕਾਂ ਕੋਲੋਂ ਤੁਹਾਨੂੰ ਮਰਵਾ ਹੀ ਦਿਆਂ, ਤੁਰਕਾਂ ਕੋਲੋਂ ਤੁਹਾਨੂੰ ਮਾਰ ਕੇ ਮੁਕਵਾ ਦਿਆਂਗਾ।
ਮੁੱਛਣ ਪਰ ਨਿਜ ਕਰ ਕੋ ਫੇਰਤ।
ਇੱਦਾਂ ਕਹਿ ਕੇ ਪ੍ਰਿਥੀਆ ਆਪਣੀਆਂ ਮੁੱਛਾਂ ਤੇ ਹੱਥ ਫੇਰਦਾ ਜਾਂਦਾ ਹੋਇਆ, ਨਾਲੇ ਗੁੱਸੇ ਵਿਚ ਬੋਲਦਾ ਤੇ ਗੁੱਸੇ ਚ ਬੋਲਦਾ ਹੋਇਆ ਆਪਣੀਆਂ ਮੁੱਛਾਂ ਤੇ ਹੱਥ ਫੇਰਦਾ।
ਤੂੰ ਮੈਂ ਪ੍ਰਿਥੀਆ ਨਾਮ ਕਾਏ।
ਮੁੱਛਾਂ ਤੇ ਹੱਥ ਫੇਰ ਕੇ ਕਹਿੰਦਾ ਪ੍ਰਿਥੀਆ, ਕਹਿੰਦਾ ਮੈਂ ਤਾਂ ਆਪਣੇ ਆਪ ਦਾ ਨਾਮ ਪ੍ਰਿਥੀ ਚੰਦ ਕਹਾਵਾਂਗਾ ਜੇ ਮੈਂ ਇਹ ਕੰਮ ਕਰਕੇ ਵਿਖਾਵਾਂਗਾ, ਤਾਂ ਮੈਂ ਆਪਣੇ ਆਪ ਨੂੰ ਪ੍ਰਿਥੀਆ ਕਹਾਵਾਂਗਾ ਮੁੱਛਾਂ ਤੇ ਹੱਥ ਫੇਰਦਾ ਪ੍ਰਿਥੀ ਚੰਦ ਏਦਾਂ ਬੋਲਦਾ ਹੈ,
ਮਿਲਨ ਹੋਏ ਤਬ ਤੁਮਰੇ ਸੰਗ।
ਹੁਣ ਉਦੋਂ ਹੀ ਤੁਹਾਡੇ ਨਾਲ ਮੇਰਾ ਮਿਲਣਾ ਹੋਵੇਗਾ, ਹੁਣ ਆਪਣੀ ਮੁਲਾਕਾਤ ਉਸੇ ਸਮੇਂ ਹੋਵੇਗੀ।
ਰਾਖੋ ਯਾਦ ਬਿਸਰ ਜਿਨ ਜਾਏ,
ਯਾਦ ਰੱਖਿਆ ਜੇ ਮੇਰੀ ਗੱਲ, ਮਤਾ ਕਿਤੇ ਭੁੱਲ ਨਾ ਜਾਇਆ ਜੇ। ਹੁਣ ਤੁਹਾਡਾ ਮੇਰਾ ਮੇਲ ਉੱਥੇ ਹੋਵੇਗਾ ਜਿੱਥੇ ਬਾਦਸ਼ਾਹ ਦੀ ਕਚਹਿਰੀ ਹੋਵੇਗੀ। ਬਾਦਸ਼ਾਹ ਦੇ ਕੋਲ ਮੈਂ ਤੁਹਾਨੂੰ ਬੁਲਾਵਾਂਗਾ, ਮੰਗਵਾਵਾਂਗਾ, ਉੱਥੇ ਹੁਣ ਤੁਹਾਡਾ ਤੇ ਮੇਰਾ ਮੇਲ ਹੋਵੇਗਾ। ਇਹ ਗੱਲ ਯਾਦ ਰੱਖਿਆ ਜੇ, ਮਤਾ ਕਿਤੇ ਮੇਰੀ ਇਸ ਗੱਲ ਨੂੰ ਭੁਲਾ ਨਾ ਦਿਆ ਜੇ, ਵਿਸਾਰ ਨਾ ਦਿਆ ਜੇ।
ਹਿਮ ਸੁਣ ਸਤਿਗੁਰ ਕਰੋ ਤਿਕਾਰਨ,
ਇਹ ਸੁਣ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਫਿਰ ਪ੍ਰਿਥੀ ਚੰਦ ਤੇ ਤਿਕਾਰ ਪਾਈ।
ਕਰਮ ਕਰਨ ਕੋ ਟਿਕ ਟਿਕ ਤੋਏ,
ਮਹਾਰਾਜ ਜੀ ਕਹਿੰਦੇ ਬਾਬਾ ਜੀ ਤੁਹਾਡੇ ਇਸ ਕਰਮ ਤੇ ਤਿਰਕਾਰ, ਜਿਹੋ ਜੇ ਕਰਮ ਤੁਸੀਂ ਕਰ ਰਹੇ ਹੋ ਜਾਂ ਕਰਨ ਵਾਸਤੇ ਕਹਿ ਰਹੇ ਹੋ, ਤੁਹਾਡੇ ਉਹ ਜਿਹਾ ਕਰਮਾਂ ਤੇ ਤੇਕਾ ਹੈ, ਤੇਕਾ ਤਿਰਕਾਰ ਹੈ।
ਹੁਣ ਤੇਰੋ ਬਾਕਨ ਕੋ ਟਿਕ ਟਿਕ,
ਫਿਰ ਬਾਬਾ ਜੀ ਤੁਹਾਡੀਆਂ ਗੱਲਾਂ ਤੇ ਤਿਰਕਾਰ, ਜਿਹੜੀਆਂ ਗੱਲਾਂ ਵਚਨ ਤੁਸੀਂ ਕਹਿ ਰਹੇ ਹੋ, ਤੁਹਾਡਿਆਂ ਇਹਨਾਂ ਵਾਕਾਂ ਤੇ ਤਿਰਕਾਰ ਹੈ।
ਕਰਨ ਪੈਜ ਕੋ ਟਿਕ ਟਿਕ ਤੋਏ,
ਫਿਰ ਜਿਹੜੀ ਤੁਸੀਂ ਆਪਣੀ ਇੱਜ਼ਤ ਬਣਾਉਣਾ ਚਾਹੁੰਦੇ ਉਹ ਜੇ ਕੰਮ ਕਰਕੇ, ਤੁਹਾਡੀ ਇਹੋ ਜਿਹੀ ਇੱਜ਼ਤ ਤੇ ਵੀ ਤਿਰਕਾਰ ਹੈ। ਤੁਹਾਡੀ ਇਹੋ ਜਿਹੀ ਪੱਤ ਜਿਹੜੀ ਤੁਸੀਂ ਕਹਿੰਦੇ ਹੋ ਮੇਰੀ ਬਾਦਸ਼ਾਹ ਦੀ ਕਚਹਿਰੀ ਵਿੱਚ ਚੱਲਦੀ ਹੈ, ਤੁਹਾਡੀ ਇਹੋ ਜਿਹੀ ਪੱਤ ਤੇ ਪੈਗ ਤੇ ਇੱਜ਼ਤ ਤੇ ਵੀ ਤਿਰਕਾਰ ਹੈ।
ਮੁਖ ਕੋ ਟਿਕ ਟਿਕ ਮੁੱਛਾਂ ਟਿਕ ਟਿਕ,
ਤੁਹਾਡੇ ਮੂੰਹ ਤੇ ਤਿਰਕਾਰ ਹੈ ਤੇ ਜਿਹੜੀਆਂ ਮੁੱਛਾਂ ਤੇ ਤੁਸੀਂ ਹੱਥ ਫੇਰਦੇ ਹੋ ਤੁਹਾਡੀਆਂ ਇਹਨਾਂ ਮੁੱਛਾਂ ਤੇ ਵੀ ਤਿਰਕਾਰ ਹੈ। ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਤੁਹਾਡੇ ਸਾਰੇ ਕਰਮ ਹੀ ਤ੍ਰਿਗ ਨੇ, ਕਿਉਂਕਿ ਮਨਮੁਖ ਆਦਮੀ ਦੇ ਜਿਤਨੇ ਕਰਮ ਸਭ ਤ੍ਰਿਗ ਨੇ, ਤਿਰਕਾਰ ਨੇ। ਇਸ ਕਰਕੇ ਪਾਤਸ਼ਾਹ ਕਹਿੰਦੇ ਤੇਰਾ ਮੁਖ ਤੇ ਤੇਰਾ ਮੂੰਹ ਵੀ ਤਿਰਕਾਰ ਯੋਗ ਹੈ, ਔਰ ਤੇਰਾ ਮੁੱਛਾਂ ਦੇ ਉੱਤੇ ਹੱਥ ਫੇਰਨਾ ਵੀ ਤਿਰਕਾਰ ਹੈ।
ਕੁਲ ਕੀ ਰੀਤ ਤਜੀ ਟਿਕ ਜੋਏ,
ਤੇਰੇ ਤੇ ਤਿਰਕਾਰ ਹੈ ਪ੍ਰਿਥੀ ਚੰਦ, ਕਿ ਤੂੰ ਆਪਣੀ ਕੁਲ ਦੀ ਮਰਿਆਦਾ ਛੱਡ ਦਿੱਤੀ, ਤੂੰ ਆਪਣੀ ਕੁਲ ਦੀ ਰੀਤ ਵੀ ਨੀ ਛੱਡੀ, ਕੁਲ ਦੀ ਰੀਤ ਛੱਡ ਦਿੱਤੀ ਹੈ। ਆਪਣੀ ਕੁਲ ਕਿੱਡੀ ਉੱਚੀ ਕੁਲ ਹੈ, ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਦੀ ਸੋਢੀਆਂ ਦੀ ਕੁਲ ਹੈ, ਤੂੰ ਕੁਲ ਦੀ ਰੀਤ ਨੂੰ ਤਾਜ ਦਿੱਤਾ ਹੈ, ਤਿਆਗ ਦਿੱਤਾ ਹੈ, ਇਸ ਕਰਕੇ ਤੇਰੇ ਤੇ ਤਿਰਕਾਰ ਹੈ।
ਪਰ ਨਰਕ ਮੈਂ ਤਾਰੇ ਮੈਂ ਕੋ,
ਆਉਣ ਵਾਲੇ ਸਮੇਂ ਚ ਬਾਬਾ ਪ੍ਰਿਥੀ ਚੰਦ ਜੀ ਤੁਸੀਂ ਨਰਕਾਂ ਵਿਚ ਪੈਣਾ ਤੇ ਕਿਸੇ ਨੇ ਤੁਹਾਡੀ ਬਾਂਹ ਫੜ ਕੇ ਨਹੀਂ ਤਾਰਨਾ। ਨਰਕਾਂ ਵਿਚ ਪਾਓਗੇ ਤੇ ਨਰਕਾਂ ਵਿਚ ਪਿਆ ਹੋਇਆ ਜੀ ਕਿਸੇ ਤੁਹਾਡੀ ਬਾਂਹ ਨਹੀਂ ਫੜਨੀ, ਕਿਸੇ ਤੁਹਾਡੀ ਬਾਂਹ ਫੜ ਕੇ ਤੁਹਾਨੂੰ ਨਹੀਂ ਤਾਰਨਾ।
ਗਨ ਕਲ ਮਲ ਕਰਤਾ ਔਰ ਕਰੋਏ,
ਆਪਣੇ ਹਿਰਦੇ ਦੇ ਕ੍ਰੋਧ ਨੂੰ ਧਾਰਨ ਕਰਕੇ ਕ੍ਰੋਧੀ ਹੋ ਕੇ ਤੁਸੀਂ ਕਲ ਮਲ, ਕਲਯੁਗ ਦੇ ਜਿਹੜੇ ਪਾਪ ਨੇ ਉਹ ਕਰ ਰਹੇ ਹੋ, ਕਲਯੁਗ ਦੇ ਪਾਪਾਂ ਦੇ ਵਿਚ ਤੁਸੀਂ ਪ੍ਰਵਿਰਤ ਹੋ ਰਹੇ ਹੋ, ਖਚਿਤ ਹੋ ਰਹੇ ਹੋ।
ਗਮਨਿਓ ਪ੍ਰਿਥੀਆ ਗਾਰ ਨਿਕਾਸਤ,
ਸਤਿਗੁਰੂ ਜੀ ਨੇ ਜਦੋਂ ਇਹ ਬਚਨ ਕਹੇ ਸੁਣ ਕੇ ਪ੍ਰਿਥੀਆ ਜਾਂਦਾ ਹੋਇਆ ਰਸਤੇ ਵਿਚ ਗਾਲਾਂ ਹੀ ਕੱਢਦਾ ਜਾ ਰਿਹਾ, ਬੋਲ ਕਬੋਲ ਬੋਲਦਾ ਜਾ ਰਿਹਾ। ਖਾਲਸਾ ਜੀ, ਕਿਸੇ ਦੇ ਬੋਲ ਕਬੋਲ ਨੂੰ ਸਹਾਰਨਾ ਤਪਾਂ ਸਿਰ ਤਪ ਹੈ, ਸਭ ਤੋਂ ਵੱਡਾ ਤਪ ਕਹਿ ਸਕਦੇ ਹਾਂ। ਸੋ ਪ੍ਰਿਥੀ ਚੰਦ ਦੇ ਬੜੇ ਬੋਲ ਕਬੋਲ ਗੁਰੂ ਅਰਜਨ ਸਾਹਿਬ ਨੇ ਸਹਾਰੇ ਨੇ, ਇਹ ਬੜੇ ਭੈੜੇ ਬੋਲ ਕਬੋਲ ਬੋਲਦਾ ਹੋਇਆ ਗਾਲਾਂ ਕੱਢਦਾ ਹੋਇਆ ਆਪਣੇ ਘਰ ਨੂੰ ਰਸਤੇ ਚ ਜਾ ਰਿਹਾ।
ਸਦਨ ਪ੍ਰਵੇਸ਼ੀ ਰਿਦਾਤ ਪੰਤ,
ਔਰ ਘਰ ਨੂੰ ਚਲਾ ਗਿਆ, ਘਰ ਦੇ ਵਿਚ ਪ੍ਰਵੇਸ਼ ਕਰ ਗਿਆ ਪ੍ਰਿਥੀਆ, ਔਰ ਇਹਦਾ ਹਿਰਦਾ ਤਪ ਰਿਹਾ, ਇਹਦਾ ਮਨ, ਇਹਦਾ ਜਿਹੜਾ ਬਾਰ ਬਾਰ ਤਪ ਰਿਹਾ ਹੈ।
ਗਿਣਤੀ ਗਿਣੈ ਅਨੇਕ ਪੰਥ ਕੇ,
ਅਨੇਕ ਪ੍ਰਕਾਰ ਦੀਆਂ ਗਿਣਤੀਆਂ ਗਿਣਦਾ ਪ੍ਰਿਥੀਆ, ਕਈ ਪ੍ਰਕਾਰ ਦੀਆਂ ਸੋਚਾਂ ਆਪਣੇ ਚਿੱਤ ਹੀ ਚਿੱਤ ਸੋਚਦਾ ਹੈ।
ਮੈਂ ਪੁਰ ਬਸੋ ਚਿੱਤ ਚਿਤਵੰਤ,
ਸੋਚਦਾ ਪ੍ਰਿਥੀਆ ਕਿ ਹੁਣ ਮੈਂ ਇਸ ਨਗਰ ਵਿਚ ਨਹੀਂ ਰਹਿਣਾ, ਕਿਉਂਕਿ ਇਸ ਨਗਰ ਵਿਚ ਮੇਰੀ ਬੜੀ ਬੇਇੱਜ਼ਤੀ ਹੋ ਚੁੱਕੀ ਹੈ, ਘਰ ਘਰ ਵਿਚ ਮੇਰਾ ਅਪਜਸ ਹੋ ਰਿਹਾ, ਨਿਰਾਦਰ ਹੋ ਰਿਹਾ, ਹੁਣ ਮੈਂ ਇਸ ਨਗਰੀ ਵਿਚ ਨਹੀਂ ਵਸਣਾ, ਇਸ ਨਗਰੀ ਵਿਚ ਨਹੀਂ ਰਹਿਣਾ, ਏਦਾਂ ਪ੍ਰਿਥੀ ਚੰਦ ਸੋਚ ਰਿਹਾ।
ਆਏ ਸੰਗਤਾਂ ਮੁਖ ਪਰ ਮੇਰੇ ਨਿੰਦਾ ਪਾ ਕਹਿੰਗੇ ਅਤਿਅੰਤ,
ਸੋਚਦਾ ਪ੍ਰਿਥੀ ਚੰਦ ਕੇ ਸੰਗਤਾਂ ਆਉਣਗੀਆਂ, ਸਿੱਖ ਆਉਣਗੇ, ਆ ਕੇ ਮੇਰੇ ਮੂੰਹ ਤੇ ਮੇਰੀ ਨਿੰਦਾ ਕਰਨਗੇ, ਤੇ ਬੜੀ ਭੈੜੀ ਨਿੰਦਾ ਕਰਨਗੇ, ਆਖਣਗੇ ਪ੍ਰਿਥੀ ਚੰਦ ਤੂੰ ਬੜਾ ਖੋਟਾ, ਤੂੰ ਬੜਾ ਮਾੜਾ ਹੈ, ਤੂੰ ਬੜੇ ਭੈੜੇ ਕਰਮ ਕਰਦਾ, میرے منہ تے آ کے جڑے سکھ نے جا سنگتاں نے وہ آ کے میرے منہ تے میری نندہ کرن گے
صحیح نہ جائے بگار ہوئے گو
پھر میرے کولوں وہ نندہ صحیح نہیں جانی جدو لوگ پیڑا بولن گے قبول بولن گے میرے منہ تے میری نندہ کرن گے تے میرے کولوں صحیح نہیں جانی تے میرا انہاں نال بگاڑ پی جائے گا
پر اے رار تس کال ترنت
اس سمے پھر بڑی لڑائی ہوئے گی کہدے کہدے نال جھگڑدا پھراں گا کہدے کہدے نال لڑائی کراں گا کیونکہ جن نے سکھ آؤ گے سارے مینو ہی ماڑا کہن گے سارے میری نندا کرن گے تے میں پھر کس کس نال لڑاں گا کس کس نال جھگڑا کراں گا
اس کے سکھ سنگت بو آویں ان گن تھن آنے من چاہے
کیونکہ گرو ارجن صاحب دے بہت سارے سکھ چل کے آندے نے زیادہ سنگتاں تاں انہاں دی ہی ہندیاں نے جڑیاں آندیاں نے بہت سارے سکھ انہاں کول چل کے آندے نے اور ان گنت تھن بڑے من دے چاو نال اپنے من دے امان نال بہت سارا پیسہ روپیہ او لیا کے گرو ارجن صاحب دے کول بھیٹ کردے ہن
الپ ہوئے مجھ ٹھیک تب ہاروں گھر پرویشے لوٹن لے جائے
تے گرو ارجن صاحب کول ہزاراں دی گنتی چ سکھ آندے نے میرے کول آندے نے گنتی منتی دے کچھ ک سکھ میرے گھر چ تھوڑے سکھ ہوندے نے جے کتے سکھ غصے وچ آ گئے گرو ارجن صاحب دے وہ میرے گھر جا کے حملہ کر دن تے میرے تھوڑے جے سکھ انہاں دا مقابلہ بھی نہیں کر سکن گے میں ہار جاواں گا انہاں دے سامنے وہ میرے گھر وچوں سارا کچھ لٹ پٹ کے لے جان گے میرے گھر وچ کچھ بھی نہ رہے گا میری تا انہاں اگے دال نہیں گلنی جدوں ہزاراں دی گنتی چ انہاں دے سکھ چڑھ کے میرے تے آ گئے کہ میرے گھر وچ صرف گنتی دے کچھ کی سکھ میرے ہون گے تے مینوں ہار قبولنی پوے گی
یہاں پر بل رپ نت پرت ٹھیک رہ تینتے کشل چہ کس پائے
اے سیانپ ہے راجنیتی اے کہن دیا بھی جتھے تہاڈا کوئی بہت بلی شترو دشمن رہندا ہووے جڑا نتا پرتی بالو دا وددا ہووے ایہو جے بلوان شترو دے کول نہیں رہنا چاہیدا اے نیتی کہندی ہے بابا پرتھی چند سوچ رہا ہے کہ میرے دشمن نے گرو ارجن صاحب اور وہ بڑے بلی نے طاقتور نے انہاں کول سنگت دی طاقت ہے پیسے دی طاقت ہے بہت سارے سکھ انہاں دے کول چل کے آندے نے تے جتھے بلی دشمن رہندا ہووے نیڑے اور او دا بل او دی طاقت دن پرتی دن روز بددی ہووے او دے کول رہ کے کدے خوشی نہیں ہو سکدی او دے کول رہ کے کدے من چ پرسنتا نہیں ہو سکدی
سر پچھے تو جتا سمیپی ایک دن میں کدو منسائے
جویں سپ جا شیر دے کول رہنا کدے تے سپ دے شیر دے کول سدا واسطے رہنا پی جائے تے کدے نہ کدے او سپ جا شیر جڑے نے حملہ کر کے مار ہی دندے نے سپ تے شیر دے کول رہنا خطرناک ہے بہتا لمے سمے تک انہاں کول نہیں رہا جا سکدا جے سرپ دے شیر دے کول کتے بہتا سما رہنا بھی پی جائے تے سپ تے شیر جڑے نے وہ کسے نہ کسے طریقے مار مکوندے نے ایک نہ ایک دن بنسا کر کے وناشکاری دندے ہن
پتر پار جا سنگ نہیں چلوں دلی پوری پہنچی ایک بار
ہن میں ایتھے رواں اے میری مورکھتا ہے ہن میرا ایتھے رہنا نہیں بندا کیونکہ میرے کول میرا بڑا طاقتور دشمن رہ رہا ہے جس دی طاقت دن پرتی دن ودھ رہی ہے ہن میں اپنے پتر سمیت اپنی گھر والی سمیت اس جگہ تو چلا جاواں اور اے جگہ چھڈ کے دلی چلا جاواں دلی بادشاہ کول جا کے اپنی گھر والی سمیت پیش ہو کے پکار کراں
سولی سو مل مسلط کر کے
اور میرا بڑا پیارا متر ہے جڑا مینوں حوصلہ دے کے گیا سی کہندا سی میری ایک آواز تے وہ اپنی جان دین نوں بھی تیار ہے ایہو جا میرا متر سولی خاں اونو جا کے میں دلی ملا اور اسنو مل کے او دے نال جا کے مسلط کراں صلاح کراں
جہانگیر ٹھیک کروں پکار
اور سلی خان دے نال مل کے بادشاہ جہانگیر دے کول پکار کراں بادشاہ جہانگیر نو جا کے مل کے پکار کراں
جے میں جاؤں ਇੱਕ ਤੈ ਮੇਰੇ ਆਨੇਗੇ ਸਭੀ ਉਪਹਾਰ।
ਮੈਂ ਜਿੱਥੇ ਜਾਵਾਂਗਾ ਮੇਰੇ ਸਿੱਖ ਤਾਂ ਉੱਥੇ ਹੀ ਆ ਜਾਣਗੇ ਜਿਹੜੇ ਮੈਨੂੰ ਮੰਨਦੇ ਨੇ। ਬਾਬਾ ਪ੍ਰਿਥੀ ਚੰਦ ਜੀ ਕਹਿੰਦੇ ਜ਼ਰੂਰੀ ਨਹੀਂ ਮੈਂ ਇੱਥੇ ਰਹਾਂ, ਮੈਂ ਜਿੱਥੇ ਜਾਵਾਂਗਾ ਜਿਹੜੇ ਸਿੱਖ ਮੈਨੂੰ ਪੂਜਦੇ ਨੇ, ਜਿਹੜੇ ਮੇਰਾ ਪੱਖ ਪੂਰਦੇ ਨੇ, ਮੈਨੂੰ ਮੰਨਦੇ ਨੇ, ਉਹ ਤਾਂ ਉੱਥੇ ਦਿੱਲੀ ਵੀ ਆ ਜਾਣਗੇ। ਮੈਂ ਜਿੱਥੇ ਰਹਾਂਗਾ ਮੇਰੇ ਉਹ ਸਿੱਖ ਉੱਥੇ ਹੀ ਮੇਰੇ ਕੋਲ ਆ ਜਾਣਗੇ, ਪਹੁੰਚ ਜਾਣਗੇ।
ਕਿੰਤੇ ਕਰ ਗੁਜ਼ਰਾਨ ਨਿਭਾਉ,
ਉਹਨਾਂ ਦੇ ਕੋਲੋਂ ਜਿਹੜਾ ਪੈਸਾ ਆਵੇਗਾ, ਧਨ ਆਵੇਗਾ, ਪੂਜਾ ਆਵੇਗੀ, ਉਹਦੇ ਨਾਲ ਮੈਂ ਆਪਣਾ ਨਿਰਵਾਹ ਕਰ ਲਵਾਂਗਾ, ਆਪਣਾ ਗੁਜ਼ਾਰਾ ਕਰ ਲਵਾਂਗਾ।
ਰਹੇ ਕਤਰ ਸਰਵ ਪਰਿਵਾਰ,
ਔਰ ਮੈਂ ਆਪਣਾ ਸਾਰਾ ਪਰਿਵਾਰ ਲੈ ਕੇ ਇੱਥੋਂ ਚਲਾ ਜਾਵਾਂ, ਔਰ ਇੱਕ ਥਾਂ ਤੇ ਇਕੱਤਰ ਹੋ ਕੇ ਸਾਡਾ ਸਾਰਾ ਪਰਿਵਾਰ ਰਹੇਗਾ।
ਮਿਲਦਾਰਾ ਤੋਂ ਮਸਲਤ ਕੀਨਤ,
ਏਦਾਂ ਦੀ ਮਨ ਚ ਸਲਾਹ ਕਰਕੇ, ਏਦਾਂ ਦੀ ਮਨ ਚ ਵਿਚਾਰ ਕਰਕੇ ਬਾਬਾ ਪ੍ਰਿਥੀ ਚੰਦ ਜੀ ਫਿਰ ਆਪਣੀ ਘਰ ਵਾਲੀ ਬੀਬੀ ਕਰਮੋ ਨਾਲ ਸਲਾਹ ਕਰਦੇ। ਬੀਬੀ ਕਰਮੋ ਦੇ ਨਾਲ ਫਿਰ ਬਾਬਾ ਪ੍ਰਿਥੀ ਚੰਦ ਜੀ ਸਲਾਹ ਕਰਦੇ, ਮਸਲਤ ਕਰਦੇ ਹਨ।
ਨਗਰੀ ਤਿਆਗ ਚਲੋ ਕਿਸ ਥਾਨ,
ਕਹਿਣ ਲੱਗੇ ਕਰਮੋ ਹੁਣ ਇਸ ਨਗਰ ਵਿਚ ਰਹਿਣਾ ਆਪਣੇ ਵਾਸਤੇ ਮੁਸ਼ਕਲ ਹੈ, ਆਪਾਂ ਹੁਣ ਇਸ ਨਗਰ ਵਿਚ ਨਹੀਂ ਰਹਿ ਸਕਦੇ, ਇਹ ਨਗਰ ਛੱਡ ਕੇ ਆਪਾਂ ਹੁਣ ਤਿਆਗ ਕੇ ਚਲੇ ਜਾਈਏ, ਕਿਉਂਕਿ ਇੱਥੇ ਰਹਿਣਾ ਹੁਣ ਆਪਣੇ ਵਾਸਤੇ ਸੁਖਦਾਈ ਨਹੀਂ ਦੁਖਦਾਈ ਹੋ ਗਿਆ।
ਬੜੀ ਸਪਰਦਾ ਮੇਰੀ ਅਤਿਸ਼ੈ,
ਇੱਥੇ ਸਾਡੀ ਬੜੀ ਲੜਾਈ ਹੋ ਚੁੱਕੀ ਹੈ, ਇੱਥੇ ਬਹੁਤ ਵੱਡੀ ਸਪਰਦਾ ਸਾਡੀ ਵੱਧ ਚੁੱਕੀ ਹੈ, ਆਪਾਂ ਇਹ ਨਗਰੀ ਤਿਆਗ ਕੇ ਇਸ ਜਗ੍ਹਾ ਨੂੰ ਛੱਡ ਕੇ ਕਿਸੇ ਹੋਰ ਥਾਂ ਤੁਰ ਚੱਲੀਏ।
ਯਾ ਬਸਨ ਮੈਂ ਕੁਸ਼ਲ ਨਾ ਜਾਣ,
ਕਿਉਂਕਿ ਇੱਥੇ ਬਸਣ ਨਾਲ ਹੁਣ ਆਪਾਂ ਨੂੰ ਖੁਸ਼ੀ ਨਹੀਂ ਮਿਲਣੀ, ਇੱਥੇ ਰਹਿ ਕੇ ਆਪਾਂ ਨੂੰ ਹੁਣ ਸੁੱਖ ਨਹੀਂ ਮਿਲਣਾ, ਲੋਕਾਂ ਕੋਲੋਂ ਲਾਹਨਤਾਂ ਪੈਣੀਆਂ ਨੇ, ਧਰਕਾਰਾਂ ਪੈਣੀਆਂ ਨੇ।
ਬੜੋ ਵਿਗਾਰ ਪਏ ਤੇ ਪੂਰਬ ਗਮਨ ਕਰੋ ਏਮਾ ਸਿਆਨ,
ਹੁਣ ਇੱਥੇ ਬੜਾ ਵੱਡਾ ਵਿਗਾੜ ਪੈਦਾ ਹੋਣ ਵਾਲਾ, ਹਾਲੇ ਤਾਂ ਝਗੜਾ ਕੋਈ ਬਹੁਤਾ ਨਹੀਂ ਹੋਇਆ, ਪਰ ਆਉਣ ਵਾਲੇ ਸਮੇਂ ਚ ਬੜਾ ਵੱਡਾ ਝਗੜਾ ਹੋਵੇਗਾ, ਕੋਈ ਵੱਡਾ ਵਿਗਾੜ ਹੋਵੇ, ਕੋਈ ਵੱਡਾ ਝਗੜਾ ਹੋਵੇ, ਆਪਾਂ ਨੂੰ ਉਹਦੇ ਤੋਂ ਪਹਿਲਾਂ ਹੀ ਇਹ ਜਗ੍ਹਾ ਛੱਡ ਕੇ ਕਿਤੇ ਹੋਰ ਚਲੇ ਜਾਣਾ ਚਾਹੀਦਾ, ਕਿਉਂਕਿ ਆਉਣ ਵਾਲੇ ਸਮੇਂ ਚ ਇੱਥੇ ਹੁਣ ਹੋਰ ਵੱਡਾ ਵਿਗਾੜ ਹੋ ਸਕਦਾ, ਇੱਥੇ ਬੜਾ ਵੱਡਾ ਭਾਰੀ ਝਗੜਾ ਹੋ ਸਕਦਾ, ਕੋਈ ਵੱਡਾ ਵਿਗਾੜ ਹੋਵੇ, ਕੋਈ ਵੱਡਾ ਭਾਰੀ ਝਗੜਾ ਹੋਵੇ, ਉਹਦੇ ਤੋਂ ਪਹਿਲਾਂ ਇੱਥੋਂ ਤੁਰ ਜਾਣਾ, ਇਹਦੇ ਵਿਚ ਹੀ ਸਾਡੀ ਸਿਆਣਪ ਹੈ।
ਤਿਆਰੀ ਕਰੋ ਬਿਲੰਬ ਨਾ ਠਾਨੋ,
ਹੁਣ ਤਿਆਰੀ ਕਰੋ ਛੇਤੀ ਨਾਲ, ਜਿਹੜਾ ਸਾਜੋ ਸਮਾਨ ਜ਼ਰੂਰਤ ਦਾ ਹੈ ਉਹ ਬੰਨ ਲਵੋ, ਇਕੱਠਾ ਕਰ ਲਵੋ, ਤੇ ਛੇਤੀ ਨਾਲ ਹੁਣ ਆਪਣੀ ਤਿਆਰੀ ਕਰ ਲਵੋ।
ਨਾਏ ਤਾਂ ਹੋਏ ਆਨ ਕੀ ਆਨ,
ਨਹੀਂ ਤਾਂ ਇੱਥੇ ਕੁਝ ਹੋਰ ਦਾ ਹੋਰ ਹੀ ਹੋ ਜਾਏਗਾ, ਨਹੀਂ ਤਾਂ ਇੱਥੇ ਕੁਝ ਹੋਰ ਦਾ ਹੋਰ ਹੀ ਹੋ ਜਾਏਗਾ, ਕਿਉਂਕਿ ਹੁਣ ਛੇਤੀ ਤਿਆਰੀ ਕਰ ਲੋ, ਵਿਗਾੜ ਹੋਣ ਹੀ ਵਾਲਾ। ਕੀ ਜਾਣੀਏ, ਸਿੱਖ ਗੁੱਸੇ ਚ ਆ ਜਾਣ, ਰੋਹ ਵਿਚ ਆ ਜਾਣ, ਗੁਰੂ ਅਰਜਨ ਸਾਹਿਬ ਦੇ ਸਿੱਖ ਗੁੱਸੇ ਚ ਆ ਕੇ ਸਾਡੇ ਤੇ ਹਮਲਾ ਕਰ ਦੇਣ, ਆਪਾਂ ਕਿੰਨਿਆਂ ਕੁ ਨਾਲ ਲੜਾਂਗੇ, ਕਿਹਦੇ ਕਿਹਦੇ ਤੋਂ ਆਪਣਾ ਬਚਾਅ ਕਰਾਂਗੇ। ਇਸ ਕਰਕੇ ਕਰਮੋ ਛੇਤੀ ਨਾਲ ਤਿਆਰੀ ਕਰ ਲੈ, ਸਾਰਾ ਸਮਾਨ ਇਕੱਠਾ ਕਰ ਲੈ, ਬਿਨਾਂ ਦੇਰੀ ਤੋਂ ਉਦੋਂ ਤੱਕ ਕਿ ਕੁਝ ਹੋਰ ਤੋਂ ਹੋਰ ਹੋ ਜਾਏ, ਉਹਦੇ ਤੋਂ ਪਹਿਲਾਂ ਛੇਤੀ ਨਾਲ ਤਿਆਰੀ ਕਰ ਲੈ ਚੱਲਣ ਦੀ।
ਇਸ ਪ੍ਰਕਾਰ ਜਬ ਮਤੋ ਮਤਾਇਓ ਭਾਗਨ ਕੀ ਤਿਆਰੀ ਕਰ ਲਈ,
ਏਦਾਂ ਦਾ ਮਤਾ ਪਕਾ ਲਿਆ ਪ੍ਰਿਥੀ ਚੰਦ ਨੇ ਆਪਣੀ ਘਰਵਾਲੀ ਨਾਲ, ਪੂਰੀ ਪੱਕੀ ਸਲਾਹ ਕਰ ਲਈ, ਭੱਜਣ ਦੀ ਤਿਆਰੀ ਕਰ ਲਈ। ਪ੍ਰਿਥੀਆ ਹੁਣ ਚੋਰਾਂ ਵਾਂਗੂ ਭੱਜਣਾ ਚਾਹੁੰਦਾ, ਇੱਥੋਂ ਚੋਰਾਂ ਵਾਂਗੂ ਦੌੜਨਾ ਚਾਹੁੰਦਾ ਸੀ, ਕਹਿੰਦੇ ਪ੍ਰਿਥੀਏ ਨੇ ਇਸ ਤਰ੍ਹਾਂ ਇੱਥੋਂ ਦੌੜਨ ਦੀ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਤਿਆਰੀ ਕਰ ਲਈ।
ਸਰਬਪੁਰੀ ਮੈਂ ਲੋਰਾ ਪਰ ਗਯੋ ਭਾਜ ਚਲਿਓ ਪ੍ਰਿਥੀਆ ਡਰ ਕੀ,
ਸਾਰੇ ਨਗਰ ਵਿਚ ਸਾਰੇ ਸ੍ਰੀ ਅੰਮ੍ਰਿਤਸਰ ਸ਼ਹਿਰ ਦੇ ਵਿਚ ਰੌਲਾ ਪੈ ਗਿਆ ਕਿ ਪ੍ਰਿਥੀਆ ਡਰ ਕੇ ਭੈ ਭੀਤ ਹੋ ਕੇ ਦੌੜ ਚੱਲਿਆ, ਪ੍ਰਿਥੀਆ ਭੱਜ ਚੱਲਿਆ, ਔਰ ਉਹਦੇ ਮਨ ਚ ਡਰ ਹੈ, ਭੈ ਹੈ, ਉਹ ਡਰ ਕੇ ਦੌੜਨ ਲੱਗਾ। ਇਸ ਪ੍ਰਕਾਰ ਦਾ ਰੌਲਾ ਸਾਰੇ ਨਗਰ ਵਿਚ ਪੈ ਗਿਆ।
ਸ੍ਰੀ ਹਰਗੋਬਿੰਦ ਕੋ ਬਿਖ ਦੀਨਸ ਉਗੜਿਓ ਕਪ ਲਾਜ ਪੈ ਪੀਨ,
ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਜ਼ਹਿਰ ਦੇਣ ਲੱਗਾ ਸੀ, ਪ੍ਰਿਥੀਆ ਉਹਨਾਂ ਨੂੰ ਜ਼ਹਿਰ ਦਵਾਉਣ ਲੱਗਾ ਸੀ ਖਿਡਾਵੇ ਨੂੰ ਖਰੀਦ ਕੇ, ਤੇ ਪ੍ਰਿਥੀ ਚੰਦ ਦਾ ਉਹ ਪਾਪ ਜਿਹੜਾ ਏਡਾ ਵੱਡਾ ਗੁਨਾਹ ਸੀ ਉਹ ਉਗੜ ਕੇ ਸਾਹਮਣੇ ਆ ਗਿਆ, ਉਹਦਾ ਕਪਟ ਉਗੜ ਕੇ ਸਾਹਮਣੇ ਆ ਗਿਆ, ਤੇ ਹੁਣ ਬਹੁਤ ਜ਼ਿਆਦਾ ਲੱਜਤ ਹੋਇਆ, ਸ਼ਰਮ ਦੇ ਡਰ ਨਾਲ ਭਰਿਆ ਹੋਇਆ ਇੱਥੋਂ ਦੌੜਨਾ ਚਾਹੁੰਦਾ ਹੈ।
ਸਾਹਿਬਜ਼ਾਦੇ ਅਜ਼ਮਤ ਬਲ ਤੇ ਆਪਣੋ ਆਪ ਬਚਾਇਓ ਚੀਨ।
ਪ੍ਰਿਥੀ ਚੰਦ ਦਾ ਪਾਪ ਉਗੜ ਕੇ ਸਾਹਮਣੇ ਆ ਗਿਆ ਤੇ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਦੇ ਸਾਹਿਬਜ਼ਾਦੇ ਧੰਨ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਮਹਾਰਾਜ ਉਨ੍ਹਾਂ ਨੇ ਆਪਣੀ ਅਜ਼ਮਤ ਦੇ ਬਲ ਨਾਲ ਆਪਣਾ ਆਪ ਬਚਾ ਲਿਆ। ਉਹ ਅਜ਼ਮਤੀ ਨੇ, ਕਰਾਮਾਤੀ ਨੇ, ਸਰਵ ਸ਼ਕਤੀਮਾਨ ਨੇ, ਉਨ੍ਹਾਂ ਨੇ ਆਪਣੀ ਅਜ਼ਮਤ ਦੇ ਤਾਕਤ ਦੇ ਬਲ ਨਾਲ ਆਪਣੇ ਆਪ ਨੂੰ ਬਚਾ ਲਿਆ ਹੈ।
ਮਿਲ ਮਿਲ ਨਰ ਦੁਰ ਦੁਰ ਕਰ ਬਾਤੈ ਮਾਰਨ ਹਿਤ ਛਲ ਬਲ ਬਦ ਧਾਰੀ।
ਏਦਾਂ ਸਭ ਲੋਕ ਆਪਸ ਵਿਚ ਮਿਲ ਮਿਲ ਕੇ ਲੁਕ ਲੁਕ ਕੇ ਗੱਲਾਂ ਕਰਦੇ, ਉੱਚੀ ਨੀ ਬੋਲਦੇ, ਲੁਕ ਲੁਕ ਕੇ ਛਿਪ ਛਿਪ ਕੇ ਗੱਲਾਂ ਕਰਦੇ ਨੇ। ਕਹਿੰਦੇ ਵੇਖੋ ਪ੍ਰਿਥੀ ਚੰਦ ਨੇ ਕਿੱਡਾ ਵੱਡਾ ਛਲ ਕੀਤਾ ਸ੍ਰੀ ਹਰਗੋਬਿੰਦ ਸਾਹਿਬ ਨੂੰ ਮਾਰਨ ਵਾਸਤੇ। ਪਹਿਲਾਂ ਵੀ ਦੋ ਵਾਰੀ ਹਿੰਮਤ ਉਤਪਾ ਕਰ ਚੁੱਕਾ ਪਰ ਫਿਰ ਵੀ ਬਾਦ ਨਹੀਂ ਆਇਆ। ਹੁਣ ਤੀਜੀ ਵਾਰ ਸ੍ਰੀ ਹਰਗੋਬਿੰਦ ਸਾਹਿਬ ਜੀ ਨੂੰ ਮਾਰਨ ਵਾਸਤੇ ਇਹਨੇ ਕਿੱਡਾ ਵੱਡਾ ਭਾਰੀ ਛਲ ਕੀਤਾ ਹੈ।
ਗੁਰਸੁਖ ਮਹਾਦੇਵ ਘਰ ਬੈਠੋ ਸੁਣਿਓ ਸ਼ਰੋਨ ਮੈਂ ਸਭ ਦੁਰਚਾਰ।
ਖਾਲਸਾ ਜੀ, ਇਧਰ ਗੁਰੂ ਰਾਮਦਾਸ ਸਾਹਿਬ ਜੀ ਦੇ ਸਪੁੱਤਰ ਬਾਬਾ ਮਹਾਦੇਵ ਜੀ, ਇਹ ਬਾਬਾ ਪ੍ਰਿਥੀ ਚੰਦ ਤੋਂ ਛੋਟੇ ਤੇ ਗੁਰੂ ਅਰਜਨ ਸਾਹਿਬ ਤੋਂ ਵੱਡੇ ਸਨ। ਬਾਬਾ ਮਹਾਦੇਵ ਜੀ ਘਰ ਦੇ ਵਿਚ ਬੈਠੇ ਉਨ੍ਹਾਂ ਨੇ ਆਪਣੇ ਕੰਨਾਂ ਵਿਚ ਸੁਣਿਆ ਕਿ ਸਾਰਾ ਦੁਰਾਚਾਰ ਬਾਬੇ ਪ੍ਰਿਥੀ ਚੰਦ ਦਾ, ਕਿ ਪ੍ਰਿਥੀ ਚੰਦ ਨੇ ਖੋਟਾ ਕੰਮ ਕੀਤਾ, ਏਡਾ ਭੈੜਾ ਕਰਮ ਕੀਤਾ। ਧੰਨ ਗੁਰੂ ਰਾਮਦਾਸ ਸਾਹਿਬ ਦੇ ਸਪੁੱਤਰ ਬਾਬਾ ਮਹਾਦੇਵ ਜੀ ਨੇ ਇਹ ਸਾਰਾ ਪ੍ਰਸੰਗ ਆਪਣੇ ਘਰ ਬੈਠਿਆਂ ਸੁਣਿਆ ਹੈ।
ਕਰਮੀ ਜਿਤ ਫਿਰ ਤੁਨ ਤੁਨ ਟੋਰਸ ਕਹਾ ਕਰਮ ਕੀਨਤ ਬੁਰਿਆਰ।
ਬਾਬਾ ਮਹਾਦੇਵ ਜੀ ਆਪਣੇ ਹੱਥ ਮਲਦੇ ਨੇ, ਹੱਥ ਮਲ ਕੇ ਸਿਰ ਧੁੰਦੇ ਨੇ ਤੇ ਬਹੁਤ ਜ਼ਿਆਦਾ ਆਪਣੇ ਮਨ ਦੇ ਵਿਚ ਢਿੱਲਾ ਜਿਹਾ ਹੋ ਕੇ ਬੈਠ ਕੇ ਸੋਚਦੇ ਨੇ, ਇਹੋ ਜਿਹਾ ਭੈੜਾ ਕਰਮ ਪ੍ਰਿਥੀ ਚੰਦ ਨੇ ਕੀਤਾ ਤੇ ਕੀਤਾ ਕਿਵੇਂ? ਏਡਾ ਮਾੜਾ ਕਰਮ ਜਿਹਨੂੰ ਸੋਚ ਕੇ ਵੀ ਡਰ ਆਉਂਦਾ ਹੈ, ਸੋਚ ਕੇ ਵੀ ਭੈ ਆਉਂਦਾ ਤੇ ਕਰਨ ਵੇਲਿਆਂ ਵੀ ਇਹਦਾ ਮਨ ਨਹੀਂ ਡਰਿਆ? ਪ੍ਰਿਥੀ ਚੰਦ ਦੇ ਮਨ ਚ ਭੈ ਨਹੀਂ ਆਇਆ? ਏਡਾ ਭੈੜਾ ਬੁਰਿਆਰ ਕਰਮ ਇਹ ਕਿਵੇਂ ਕਰ ਬੈਠਾ ਹੈ?
ਧਨ ਕਾਰਨ ਦਾਰਨ ਕ੍ਰਿਤ ਠਾਨੈ ਨਿੰਦਾ ਬਿਦਤੈ ਜਗਤ ਮਜਾ।
ਧਨ ਦੇ ਕਾਰਨ ਇਹਨੇ ਬੜੀ ਦਾਰਨ ਭਿਆਨਕ ਕਿਰਤ ਕੀਤੀ। ਧਨ ਵਾਸਤੇ, ਰੁਪਈਆਂ ਵਾਸਤੇ ਇਹਨੇ ਇਹੋ ਜਿਹਾ ਭੈੜਾ ਕੰਮ ਕੀਤਾ, ਸਾਰਾ ਜੱਗ ਇਹਨਾਂ ਦੀ ਨਿੰਦਾ ਕਰ ਰਿਹਾ, ਸਾਰੇ ਲੋਕ ਪ੍ਰਿਥੀ ਚੰਦ ਦੀ ਨਿੰਦਾ ਕਰ ਰਹੇ, ਮੈਨੂੰ ਮਾੜਾ ਕਹਿ ਰਹੇ ਨੇ।
ਬੈਠਿਓ ਪਛਤਾਵਤ ਕਰ ਆਪਣੇ ਇਤਨੇ ਮੈਂ ਇੱਕ ਮਾਨਵ ਆਏ।
ਬਾਬਾ ਮਹਾਦੇਵ ਜੀ ਘਰ ਵਿਚ ਬੈਠਿਆ ਏਦਾਂ ਪਛਤਾਵਾ ਕਰ ਰਹੇ, ਗੁਰੂ ਰਾਮਦਾਸ ਸਾਹਿਬ ਦੀ ਕੁੱਲ ਚ ਜੰਮਿਆ ਹੋਵੇ ਤੇ ਏਡਾ ਭੈੜਾ ਕੰਮ ਕਰਦਿਆਂ ਇਹਨੇ ਸੋਚਿਆ ਨੀ? ਗੁਰੂ ਘਰ ਦੇ ਵਿਚ ਜਨਮ ਹੋਇਆ ਇਹਦਾ ਤੇ ਇਹਨੇ ਏਡਾ ਭੈੜਾ ਖੋਟਾ ਕਰਮ ਕੀਤਾ, ਸਾਰਾ ਜਾਗੇ ਦੀ ਨਿੰਦਾ ਕਰ ਰਿਹਾ। ਬਾਬਾ ਮਹਾਦੇਵ ਜੀ ਆਪਣੇ ਘਰ ਚ ਬੈਠੇ ਨਾ ਏਦਾਂ ਸੋਚ ਕੇ ਪਛਤਾਵਾ ਕਰ ਰਹੇ ਨੇ ਕਿ ਇਹਨੇ ਨੂੰ ਇੱਕ ਸੇਵਾਦਾਰ ਭੱਜਾ ਆਇਆ, ਉਹਨੇ ਆ ਕੇ ਬਾਬਾ ਮਹਾਦੇਵ ਜੀ ਨੂੰ ਦੱਸਿਆ। ਬਾਬਾ ਮਹਾਦੇਵ ਜੀ ਨੂੰ ਆ ਕੇ ਕਹਿਣ ਲੱਗਾ,
ਪ੍ਰਿਥੀ ਆਸਣ ਪਰਵਾਰ ਤਿਆਰ ਬਾ ਦਿੱਲੀ ਵਿਖੇ ਪੁਕਾਰੂ ਜਾਏ।
ਉਹ ਸੇਵਾਦਾਰ ਨੇ ਆ ਕੇ ਦੱਸਿਆ ਬਾਬਾ ਮਹਾਦੇਵ ਜੀ ਨੂੰ, ਬਾਬਾ ਜੀ ਕਿ ਪ੍ਰਿਥੀ ਚੰਦ ਆਪਣੇ ਪਰਿਵਾਰ ਸਮੇਤ ਤਿਆਰ ਹੋ ਗਿਆ, ਉਹ ਅੰਮ੍ਰਿਤਸਰ ਸਾਹਿਬ ਨਗਰ ਛੱਡ ਕੇ ਦੌੜਨ ਨੂੰ ਤਿਆਰ ਹੋ ਗਿਆ ਤੇ ਦਿੱਲੀ ਜਾ ਕੇ ਬਾਦਸ਼ਾਹ ਕੋਲ ਪੁਕਾਰੂ ਹੋਣ ਲੱਗਾ। ਉਹ ਕਹਿੰਦਾ ਮੈਂ ਦਿੱਲੀ ਜਾ ਕੇ ਬਾਦਸ਼ਾਹ ਕੋਲ ਪੁਕਾਰ ਕਰਾਂਗਾ, ਬਾਦਸ਼ਾਹ ਕੋਲ ਜਾ ਕੇ ਫਰਿਆਦ ਕਰਾਂਗਾ। ਬਾਦਸ਼ਾਹ ਨੂੰ ਮਿਲਣ ਵਾਸਤੇ ਪ੍ਰਿਥੀ ਚੰਦ ਤਿਆਰੀ ਕਰੀ ਬੈਠਾ ਹੈ, ਉਹਨੇ ਆਪਣੇ ਸਾਰੇ ਪਰਿਵਾਰ ਸਮੇਤ ਤਿਆਰੀ ਕਰ ਲਈ ਹੈ।
ਕੀਨ ਸੁਨਾਵਨ ਹੋਲ ਉਠਿਓ ਤਬ ਤੂਰਨ ਪਗਪਨੀ ਕੋ ਪਾਏ।
ਜਦੋਂ ਬਾਬਾ ਮਹਾਦੇਵ ਜੀ ਨੇ ਸੁਣਿਆ ਕਿ ਪ੍ਰਿਥੀਆ ਹੁਣ ਹੋਰ ਖੋਟਾ ਕਰਮ ਕਰਨ ਲੱਗਾ, ਪਹਿਲਾਂ ਮਾੜਾ ਭੈੜਾ ਕਰਮ ਕੀਤਾ ਉਹਨੇ, ਉਹਦਾ ਪਛਤਾਵਾ ਕਰਨ ਦੀ ਬਜਾਏ ਹੁਣ ਬਾਦਸ਼ਾਹ ਜਹਾਂਗੀਰ ਕੋਲ ਜਾ ਕੇ ਪੁਕਾਰ ਕਰੇਗਾ, ਗੁਰੂ ਘਰ ਦਾ ਮਸਲਾ ਸਰਕਾਰ ਦੇ ਦਰਬਾਰ ਚ ਪਹੁੰਚੇ ਚੰਗਾ ਨਹੀਂ। ਸਰਕਾਰ ਦੇ ਦਰਬਾਰ ਦੇ ਵਿਚ ਸੱਚੀ ਸਰਕਾਰ ਦਾ ਘਰ ਹੈ, ਗੁਰੂ ਸਾਹਿਬ ਦਾ ਘਰ, ਤੇ ਇੱਥੋਂ ਦਾ ਝਗੜਾ, ਪ੍ਰਿਥੀ ਚੰਦ ਦੇ ਅੰਦਰ ਦੀ ਬਿਰਤੀ ਭੈੜੀ ਸੋਚ, ਇਹ ਜਾ ਕੇ ਹੁਣ ਬਾਦਸ਼ਾਹ ਕੋਲ ਪੁਕਾਰ ਕਰੇਗਾ, ਇਹ ਚੰਗਾ ਨਹੀਂ ਹੋਇਆ। ਇਹ ਬਲ ਸੁਣਦਿਆਂ ਸਾਰ ਬਾਬਾ ਮਹਾਂਦੇਵ ਜੀ ਛੇਤੀ ਨਾਲ ਆਪਣੇ ਪਲੰਘੇ ਤੋਂ ਉੱਠੇ, ਉੱਠ ਕੇ ਆਪਣੇ ਪੈਰਾਂ ਚ ਜੋੜਾ ਪਾਇਆ, ਜੁੱਤੀ ਪਾਈ,
ਗਏ ਉਤਾਇਲ ਕਰਕੇ ਵਰਜਨ ਸਰਲ ਰਿਦਾ ਜੇ ਸਹਿਜ ਸੁਭਾਏ।
ਬੜੀ ਛੇਤੀ ਨਾਲ ਕਾਹਲੀ ਨਾਲ ਬਾਬਾ ਮਹਾਂਦੇਵ ਜੀ ਨੇ ਪੈਰਾਂ ਚ ਜੋੜਾ ਪਾਇਆ, ਜਿਨ੍ਹਾਂ ਦਾ ਹਿਰਦਾ ਬੜਾ ਸਿੱਧਾ ਸਰਲ ਹੈ। ਬਾਬਾ ਮਹਾਂਦੇਵ ਜੀ ਦੇ ਮਨ ਚ ਨੀ ਕੋਈ ਕਪਟ ਹੈ, ਕਿਸੇ ਪ੍ਰਕਾਰ ਦਾ ਕੋਈ ਛਲ ਪ੍ਰੇਮ ਬਾਬਾ ਮਹਾਂਦੇਵ ਜੀ ਨੂੰ ਨਹੀਂ ਆਉਂਦਾ। ਉਹ ਬੜੇ ਸਰਲ ਚਿੱਤ ਦੇ, ਸਰਲ ਸੁਭਾਅ ਦੇ ਧਾਰਨੀ ਸਨ। ਪਿੱਛੇ ਆਪ ਦੀ ਸੁਣੀ ਆਏ ਹੋ ਕਿ ਜਦੋਂ ਗੁਰੂ ਰਾਮਦਾਸ ਸਾਹਿਬ ਨੇ ਕਿਹਾ ਸੀ ਵੀ ਤੁਸੀਂ ਜਾਓ ਲਾਹੌਰ ਸ਼ਾਦੀ ਤੇ, ਤੁਹਾਡੇ ਤਾਏ ਦੇ ਪੁੱਤਰ ਦੀ ਸ਼ਾਦੀ ਹੈ, ਤੇ ਕਹਿੰਦੇ ਮਹਾਰਾਜ ਜੀ ਮੈਨੂੰ ਤਾਂ ਰਿਸ਼ਤੇਦਾਰੀਆਂ ਦਾ ਪਤਾ ਨਹੀਂ, ਮੈਂ ਨਹੀਂ ਜਾਣਦਾ ਵੀ ਤਾਇਆ ਕੌਣ ਹੁੰਦਾ, ਤਾਏ ਦਾ ਪੁੱਤ ਕੌਣ ਹੁੰਦਾ, ਮੈਨੂੰ ਤਾਂ ਇੱਥੇ ਹੀ ਰਹਿਣ ਦੇ। ਏਦਾਂ ਦੀ ਸਰਲ ਬਿਰਤੀ ਦੇ ਮਾਲਕ ਸੀ ਬਾਬਾ ਮਹਾਂਦੇਵ ਜੀ। ਪੈਰਾਂ ਚ ਜੋੜਾ ਪਾ ਕੇ ਬੜੀ ਕਾਹਲੀ ਨਾਲ, ਛੇਤੀ ਨਾਲ ਬਾਬੇ ਪ੍ਰਿਥੀ ਚੰਦ ਨੂੰ ਵਰਜਣ ਵਾਸਤੇ, ਰੋਕਣ ਵਾਸਤੇ ਸਹਿਜ ਸੁਭਾਏ ਚੱਲ ਕੇ ਆਏ ਹਨ।
ਦਸਕ ਦਾਸ ਜੇ ਸਾਥ ਗਏ ਚੱਲ ਦੇਖਿਓ ਕਰ ਪ੍ਰਿਥੀਏ ਕੋ ਜਾਏ।
ਦਸਕ ਸੇਵਾਦਾਰ ਬਾਬਾ ਮਹਾਂਦੇਵ ਜੀ ਦੇ ਨਾਲ, ਬਾਬਾ ਜੀ ਦਾ ਸਤਿਕਾਰ ਬਹੁਤ ਜ਼ਿਆਦਾ ਸੀ ਤੇ ਪੰਜ ਦਸ ਸੇਵਾਦਾਰ ਹਰ ਵੇਲੇ ਉਨ੍ਹਾਂ ਦੇ ਨਾਲ ਰਹਿੰਦੇ ਸੀ, ਤੇ ਕਹਿੰਦੇ ਦਸ ਕੋ ਸੇਵਾਦਾਰ ਜਿਹੜੇ ਸਨ ਉਹ ਵੀ ਬਾਬਾ ਮਹਾਂਦੇਵ ਜੀ ਦੇ ਨਾਲ ਨਾਲ ਛੇਤੀ ਨਾਲ ਆਏ ਤੇ ਚੱਲ ਕੇ ਬਾਬਾ ਪ੍ਰਿਥੀ ਚੰਦ ਜੀ ਦੇ ਘਰ ਪਹੁੰਚੇ ਤੇ ਪ੍ਰਿਥੀ ਚੰਦ ਨੂੰ ਆ ਕੇ ਵੇਖਿਆ।
ਅਸਵਾਰੀ ਗੱਲ ਤਿਆਰੀ ਹੋਵਤ ਸਭ ਵਸਤੂ ਕੇ ਭਾਰ ਬੰਦਾਏ।
ਆ ਕੇ ਪ੍ਰਿਥੀ ਚੰਦ ਦੇ ਘਰ ਵੇਖਿਆ ਕਿ ਅੱਗੇ ਸਵਾਰੀਆਂ ਤਿਆਰ ਕੀਤੀਆਂ ਜਾ ਰਹੀਆਂ ਨੇ, ਗੱਡੇ ਤਿਆਰ ਕੀਤੇ ਜਾ ਰਹੇ ਨੇ, ਰਥਾਂ ਤਿਆਰ ਕੀਤੀਆਂ ਜਾ ਰਹੀਆਂ ਨੇ, ਘਰ ਦਾ ਜਿੰਨਾ ਸਾਜੋ ਸਮਾਨ ਹੈ ਉਹਦੀਆਂ ਪੋਟਲੀਆਂ ਬੰਨ ਬੰਨ ਕੇ ਗੱਡਿਆਂ ਤੇ ਲੱਦੀਆਂ ਜਾ ਰਹੀਆਂ ਨੇ, ਬਹੁਤ ਸਾਰਾ ਸਮਾਨ, ਬਰਟੋਏ, ਬਰਤਨ, ਅਸਬਾਬ ਘਰ ਦਾ, ਉਹ ਸਾਰਾ ਗੱਡਿਆਂ ਦੇ ਉੱਤੇ ਭਾਰ ਬੰਨ ਬੰਨ ਕੇ ਲੱਦਿਆ ਜਾ ਰਿਹਾ।
ਸਕਲ ਸਖਤ ਮੈਂ ਲਾਦਤ ਸਾਮਤ ਹਿਰਤ ਲੋਕ ਕਰੇ ਸਮਦਾਏ।
ਸਾਰੇ ਦੇ ਸੇਵਾਦਾਰ ਜਿਹੜੇ ਪ੍ਰਿਥੀ ਚੰਦ ਦੇ ਕਾਮੇ ਨੌਕਰ ਸੀ ਉਹ ਸਾਰੇ ਸਮਾਨ ਸੰਭਾਲ ਸੰਭਾਲ ਕੇ ਲੱਦ ਰਹੇ ਸੀ ਗੱਡਿਆਂ ਦੇ ਉੱਤੇ, ਤੇ ਬਹੁਤ ਸਾਰੇ ਲੋਕ ਇਕੱਠੇ ਹੋ ਕੇ ਆਲੇ ਦੁਆਲੇ ਵੇਖ ਰਹੇ ਸੀ, ਜਿਹੜੇ ਗਲੀ ਬਾਜ਼ਾਰ ਚ ਰਹਿੰਦੇ ਸੀ ਉਹ ਇਕੱਠੇ ਹੋ ਕੇ ਸਾਰੀ ਖੇਡ ਵੇਖ ਰਹੇ ਸਨ। ਕੋਈ ਕੋਠਿਆਂ ਦੀ ਛੱਤ ਤੇ ਚੜ ਕੇ ਵੇਖ ਰਿਹਾ ਸੀ, ਕੋਈ ਗਲੀ ਦੇ ਦਰਵਾਜ਼ੇ ਆਪਣੇ ਘਰ ਦੇ ਦਰਵਾਜ਼ੇ ਮੂਹਰੇ ਖਲੋ ਕੇ ਵੇਖ ਰਿਹਾ, ਕੋਈ ਪ੍ਰਿਥੀ ਚੰਦ ਦੇ ਘਰ ਪਹੁੰਚਿਆ ਹੋਇਆ ਉੱਥੇ ਆ ਕੇ ਖਲੋ ਕੇ ਵੇਖ ਰਹੇ ਨੇ। ਏਦਾਂ ਬਹੁਤ ਸਾਰੇ ਲੋਕ ਇਕੱਠੇ ਹੋ ਕੇ ਵੇਖ ਰਹੇ ਸਨ।
ਮੰਦ ਮੰਦ ਕਹਿ ਆਪਸ ਮੈਂ ਨਰ ਪ੍ਰਿਥੀਆ ਮਹਾ ਉਪਦਰਵ ਮੂਲ।
ਜਿੰਨੇ ਸਿੱਖ ਲੋਕ ਵੇਖ ਰਹੇ ਨੇ ਨਾ, ਸਭ ਆਪਸ ਵਿਚ ਇਕ ਦੂਜੇ ਨਾਲ ਹੌਲੀ ਹੌਲੀ ਗੱਲਾਂ ਕਰਦੇ, ਕੰਨਾਂ ਦੇ ਵਿਚ ਉੱਚੀ ਨੀ ਬੋਲਦੇ ਵੀ ਆਵਾਜ਼ ਦੂਰ ਨਾ ਜਾਏ, ਕੰਨਾਂ ਦੇ ਵਿਚ ਇਕ ਦੂਜੇ ਦੇ ਗੱਲਾਂ ਕਰਦੇ। ਕਹਿੰਦੇ ਬੜੀ ਲੜਾਈਆਂ ਦੀ ਕਲਾ ਦਾ ਘਰ ਹੈ ਪ੍ਰਿਥੀ ਚੰਦ, ਇਹਦੇ ਵਰਗਾ ਝਗੜਾਲੂ ਬੰਦਾ ਕਿਤੇ ਨੀ ਹੋਣਾ, ਇਹ ਬੜਾ ਝਗੜਾਲੂ ਹੈ, ਇਹ ਤਾਂ ਲੜਾਈਆਂ ਦਾ ਮੂਲ ਹੈ, ਇਹ ਤਾਂ ਮੁੱਲ ਲੜਾਈ ਲੈਣ ਵਾਲਾ, ਹਰ ਵੇਲੇ ਇਹਦਾ ਝਗੜਾਲੂ ਸੁਭਾਅ, ਲੜਾਕਾ ਸੁਭਾਅ ਹੈ।
ਸਬਤ ਵਿਸ਼ੇਸ਼ ਦਵੈਸ਼ ਕੋ ਠਾਨਤ ਅਗ ਅਸ਼ੇਸ਼ ਤੇ ਡਰੈ ਨਾ ਭੂਲ।
ਹਰ ਵੇਲੇ ਵਿਸ਼ੇਸ਼ ਕਰਕੇ ਮਨ ਚ ਦਵੈਸ਼ ਰੱਖ ਕੇ ਤਪਦਾ ਰਹਿੰਦਾ ਪ੍ਰਿਥੀ ਚੰਦ, ਹਰ ਵੇਲੇ ਤਪਦਾ ਰਹਿੰਦਾ, ਇਹਦਾ ਦਿਲ ਤਪਦਾ ਰਹਿੰਦਾ, ਮਨ ਤਪਦਾ ਰਹਿੰਦਾ, ਤੇ ਵਿਸ਼ੇਸ਼ ਕਰਕੇ ਇਹਦਾ ਹਿਰਦਾ ਤਪਦਾ ਰਹਿੰਦਾ, ਔਰ ਬੜੇ ਭਾਰੀ ਪਾਪ ਕਰਨ ਤੋਂ ਵੀ ਡਰਦਾ ਨਹੀਂ, ਭੁੱਲ ਕੇ ਵੀ ਪਾਪ ਕਰਨ ਤੋਂ ਡਰਦਾ ਨਹੀਂ, ਭੈ ਭੀਤ ਨਹੀਂ ਹੁੰਦਾ।
ਗਾਦੀ ਪਰ ਬੈਠੇ ਗੁਰੂ ਅਰਜਨ ਸਭ ਕੋ ਹੋਤ ਪਯੋ ਪ੍ਰਤੀਕੂਲ।
ਜਦੋਂ ਦੇ ਗੁਰੂ ਅਰਜਨ ਸਾਹਿਬ ਜੀ ਗੁਰਤਾ ਗੱਦੀ ਤੇ ਬੈਠੇ ਨੇ ਉਦੋਂ ਦਾ ਹੀ ਸਤਿਗੁਰਾਂ ਦਾ ਦੁਸ਼ਮਣ ਬਣਿਆ ਹੋਇਆ ਪ੍ਰਿਥੀ ਚੰਦ। ਲੋਕ ਜਿਹੜੇ ਇਕੱਠੇ ਹੋ ਕੇ ਵੇਖ ਰਹੇ ਸੀ ਨਾ, ਉਹ ਗੱਲਾਂ ਕਰ ਰਹੇ ਨੇ ਆਪਸ ਵਿਚ, ਕਹਿੰਦੇ ਜਦੋਂ ਦੇ ਧੰਨ ਗੁਰੂ ਅਰਜਨ ਸਾਹਿਬ ਜੀ ਗੁਰਤਾ ਗੱਦੀ ਤੇ ਬੈਠੇ ਨੇ ਇਹ ਉਦੋਂ ਦਾ ਹੀ ਉਹਨਾਂ ਦਾ ਦੁਸ਼ਮਣ ਬਣਿਆ ਹੋਇਆ, ਹਾਲਾਂਕਿ ਉਹਨਾਂ ਨੇ ਇਹਦਾ ਕਦੇ ਕੁਝ ਨੀ ਵਿਗਾੜਿਆ, ਉਹਨਾਂ ਕਦੇ ਇਹਦਾ ਕੋਈ ਬੁਰਾ ਨਹੀਂ ਕੀਤਾ, ਉਹ ਹਰ ਵੇਲੇ ਦਾ ਭਲਾ ਹੀ ਲੋੜਦੇ ਨੇ, ਭਲਾ ਹੀ ਮੰਗਦੇ ਨੇ, ਪਰ ਇਹਨੇ ਆਪਣੇ ਮਨ ਚ ਉਹਨਾਂ ਪ੍ਰਤੀ ਹਮੇਸ਼ਾ ਵੈਰ ਰੱਖਿਆ, ਆਪਣੇ ਮਨ ਵਿਚ ਉਹਨਾਂ ਪ੍ਰਤੀ ਹਮੇਸ਼ਾ ਦੁਸ਼ਮਣੀ ਰੱਖੀ ਹੈ।
ਅਬ ਉਤਪਾਤ ਕਰਨ ਕੋ ਗਮਨਤ ਦਿਖ ਕੀ ਬਾਤ ਵਿਦਤ ਗਈ ਹੋਏ।
ਹੁਣ ਜਦੋਂ ਇਹਦੀ ਜ਼ਹਿਰ ਵਾਲੀ ਗੱਲ ਪ੍ਰਗਟ ਹੋ ਗਈ ਵੀ ਗੁਰੂ ਹਰਗੋਬਿੰਦ ਸਾਹਿਬ ਨੂੰ ਜ਼ਹਿਰ ਦੇ ਕੇ ਮਾਰਨ ਲੱਗਾ ਸੀ, ਇਹ ਗੱਲ ਪ੍ਰਗਟ ਹੋ ਗਈ ਤੇ ਹੁਣ ਹੋਰ ਉਪਦਰਵ ਕਰਨ ਵਾਸਤੇ ਬਾਦਸ਼ਾਹ ਦੀ ਕਚਹਿਰੀ ਤੱਕ ਪਹੁੰਚਣ ਲੱਗਾ। ਇਸ ਲੜਾਈ ਨੂੰ ਇੱਥੇ ਤੱਕ ਸੀਮਤ ਨਹੀਂ ਰੱਖਦਾ, ਸਗੋਂ ਇਹ ਲੜਾਈ ਨਾਲੇ ਆਪ ਹੀ ਲੜਾਈ ਕਰਦਾ, ਝਗੜਾ ਵੀ ਆਪ ਹੀ ਕਰ ਰਿਹਾ ਤੇ ਆਪ ਹੀ ਇਸ ਲੜਾਈ ਨੂੰ ਝਗੜੇ ਨੂੰ ਵਧਾਉਣ ਵਾਸਤੇ ਬਾਦਸ਼ਾਹ ਦੀ ਕਚਹਿਰੀ ਨੂੰ ਜਾਣ ਲੱਗਾ।
ਜੱਬੀ ਉਲਾ ਜਿਤੇ ਰਹਿ ਨ ਸਕੈ ਪੁਰ ਨਿੰਦੈ ਨਰ ਨਾਰੀ ਸਭ ਕੋਈ।
ਤਪਿਆ ਹੋਇਆ, ਸ਼ਰਮਿੰਦਾ ਹੋਇਆ ਹੋਇਆ ਹੁਣ ਰਹਿ ਤਾਂ ਸਕਦਾ ਨੀ ਇੱਥੇ ਨਗਰ ਵਿਚ, ਕਿਹੜਾ ਮੂੰਹ ਲੈ ਕੇ ਇੱਥੇ ਨਗਰ ਵਿਚ ਰਹੇਗਾ, ਕੀ ਮੂੰਹ ਵਿਖਾਏਗਾ ਲੋਕਾਂ ਨੂੰ ਵੀ ਮੈਂ ਏਡਾ ਵੱਡਾ ਗੁਨਾਹ ਕੀਤਾ। ਇਸ ਤਰ੍ਹਾਂ ਜਿੰਨੇ ਲੋਕ ਨੇ ਸਭ ਪ੍ਰਿਥੀ ਚੰਦ ਦੀ ਨਿੰਦਾ ਹੀ ਕਰਦੇ ਨੇ, ਕੋਈ ਐਸਾ ਨੀ ਜਿਹੜਾ ਪ੍ਰਿਥੀ ਚੰਦ ਨੂੰ ਚੰਗਾ ਕਹਿੰਦਾ ਹੋਵੇ। ਇੱਥੋਂ ਤੱਕ ਕਿ ਜਿਹੜੇ ਪ੍ਰਿਥੀ ਚੰਦ ਨੂੰ ਮੰਨਣ ਵਾਲੇ ਸੀ ਨਾ, ਉਹ ਵੀ ਪ੍ਰਿਥੀ ਚੰਦ ਦੀ ਨਿੰਦਾ ਕਰ ਰਹੇ ਨੇ ਵੀ ਇਹ ਮਾੜਾ ਹੈ, ਇਹ ਖੋਟੀ ਬਿਰਤੀ ਵਾਲਾ ਹੈ, ਇਹ ਭੈੜੇ ਕਰਮ ਕਰਨ ਵਾਲਾ ਹੈ। ਏਦਾਂ ਹਰ ਇੱਕ ਦੀ ਜ਼ੁਬਾਨ ਤੇ ਪ੍ਰਿਥੀ ਚੰਦ ਦੀ ਨਿੰਦਾ ਹੋ ਰਹੀ ਹੈ।
ਸੁੰਦਰ ਸ਼੍ਰੀ ਹਰਗੋਬਿੰਦ ਬਾਲਕ ਅਨਜਨੰਦ ਮੰਦਰ ਗੁਣ ਜੋਏ।
ਵੇਖੋ ਸ੍ਰੀ ਹਰਗੋਬਿੰਦ ਸਾਹਿਬ ਜੀ ਕਿਤਨੇ ਸੁੰਦਰ ਨੇ, ਸੋਹਣਾ ਸਰੂਪ, ਬਾਲਕ ਸਰੂਪ ਹੈ, ਔਰ ਸਤਿਗੁਰੂ ਇਹਨਾਂ ਦੇ ਛੋਟੇ ਭਰਾ ਗੁਰੂ ਅਰਜਨ ਸਾਹਿਬ ਦੇ ਸਪੁੱਤਰ ਨੇ। ਕੋਈ ਦੂਰ ਦਾ ਰਿਸ਼ਤਾ ਥੋੜੀ ਸੀ ਹਰਗੋਬਿੰਦ ਸਾਹਿਬ ਨਾਲ ਕਿ ਜ਼ਹਿਰ ਦੇ ਕੇ ਮਾਰਨ ਦੀ ਇਹਨਾਂ ਨੇ ਤਿਆਰੀ ਕੀਤੀ। ਛੋਟੇ ਭਰਾ ਦਾ ਪੁੱਤਰ ਹੈ ਤੇ ਬੜਾ ਸੁੰਦਰ ਸਰੂਪ, ਇੰਨਾ ਸੋਹਣਾ ਰੂਪ ਸ੍ਰੀ ਹਰਗੋਬਿੰਦ ਸਾਹਿਬ ਦਾ ਕਿ ਵੇਖ ਕੇ ਪੱਥਰ ਜੈਸੇ ਦਿਲ ਵੀ ਉਹਨਾਂ ਨੂੰ ਦਰਸ਼ਨ ਕਰਕੇ ਕੋਮਲ ਹੋ ਜਾਂਦੇ ਨੇ, ਨਰਮ ਹੋ ਜਾਂਦੇ ਹਨ। ਐਸੇ ਸੁੰਦਰ ਸਰੂਪ ਸ੍ਰੀ ਹਰਗੋਬਿੰਦ ਸਾਹਿਬ ਜੀ ਹਨ।
ਕਿਸ ਹੱਥ ਬੇਕੋ ਜਾਤ ਨਿਤ ਪ੍ਰਤ ਮਤ ਹੱਥ ਪਈ ਦੁਖਤ ਪਿਕ ਸੋਏ।
ਉਹਨਾਂ ਨੂੰ ਇਹ ਮਾਰਨਾ ਚਾਹੁੰਦਾ, ਉਹਨਾਂ ਨੂੰ ਮਾਰਨ ਵਾਸਤੇ ਹਰ ਵੇਲੇ ਤਿਆਰੀ ਕਰ ਰਿਹਾ। ਇਹਦੀ ਮਤ ਮਾਰੀ ਗਈ ਹੈ, ਪ੍ਰਿਥੀ ਚੰਦ ਦੀ ਮਤ ਮਾਰੀ ਗਈ, ਇਹਦੀ ਮਤ ਤੇ ਪਰਦਾ ਪੈ ਗਿਆ। ਐਸੇ ਬਾਲਕ ਸ੍ਰੀ ਹਰਗੋਬਿੰਦ ਸਾਹਿਬ ਜੋ ਬੜੇ ਸੁੰਦਰ ਸਰੂਪ ਨੇ, ਉਹਨਾਂ ਨੂੰ ਹਰ ਵੇਲੇ ਮਾਰਨ ਵਾਸਤੇ ਸੋਚਦਾ, ਇਹਦੀ ਮਤ ਹੀ ਮਾਰੀ ਗਈ ਹੈ, ਜਿਹੜਾ ਉਹਨਾਂ ਨੂੰ ਵੇਖ ਕੇ ਹਰ ਵੇਲੇ ਦੁਖੀ ਹੁੰਦਾ ਹੈ।
ਪ੍ਰਥਮ ਤਾਏ ਪੁਨ ਪੰਨੰਗ ਛੋਰਾ ਅਬ ਕੋ ਕਰਮ ਏਕੀਨ ਮਾਨ।
ਭੈੜੇ ਕਰਮ ਕੀਤੇ ਨੇ ਪ੍ਰਿਥੀ ਚੰਦ ਨੇ ਸ੍ਰੀ ਹਰਗੋਬਿੰਦ ਸਾਹਿਬ ਨੂੰ ਮਾਰਨ ਵਾਸਤੇ ਪਹਿਲਾਂ ਦਾਈ ਭੇਜੀ, ਜਦੋਂ ਉਦੋਂ ਕੁਝ ਨਾ ਬਣਿਆ ਦਾਈ ਮਾਰੀ ਗਈ, ਫਿਰ ਸੱਪ ਭੇਜ ਦਿੱਤਾ, ਸੱਪ ਵੀ ਜਦੋਂ ਮਾਰਿਆ ਗਿਆ ਸ੍ਰੀ ਹਰਗੋਬਿੰਦ ਸਾਹਿਬ ਦਾ ਵਾਲ ਵਿੰਗਾ ਨਹੀਂ ਹੋਇਆ। ਤੇ ਹੁਣ ਆਹ ਵੇਖੋ ਅੱਜ ਆਹ ਖੋਟਾ ਕੰਮ ਕੀਤਾ ਹੈ ਕਿ ਸ੍ਰੀ ਹਰਗੋਬਿੰਦ ਸਾਹਿਬ ਦੇ ਖੜਾਵੇ ਨੂੰ ਖਰੀਦ ਕੇ ਉਹਨੂੰ ਲਾਲਚ ਦੇ ਕੇ ਉਹਨਾਂ ਨੂੰ ਸੰਖਿਆ ਜ਼ਹਿਰ ਦੇ ਕੇ ਮਾਰਨ ਦਾ ਕੰਮ ਕੀਤਾ ਹੈ।
ਗੁਰ ਸੁੱਤ ਕੇ ਸਾਏ ਪਰਮੇਸ਼ਰ ਦਿਪਤ ਜੋਤ ਮੁੱਖ ਮੰਡਲ
ਜਾਂ। ਆਪਣੀਆਂ ਇਹਨਾਂ ਭੈੜੀਆਂ ਕਰਤੂਤਾਂ ਕਰਕੇ ਕਦੇ ਕਾਮਯਾਬ ਨਹੀਂ ਹੋ ਸਕਦਾ। ਕਿਉਂ? ਕਿਉਂਕਿ ਗੁਰੂ ਅਰਜਨ ਸਾਹਿਬ ਦੇ ਸਪੁੱਤਰ ਸ੍ਰੀ ਹਰਗੋਬਿੰਦ ਸਾਹਿਬ ਦੀ ਸਹਾਇਤਾ ਖੁਦ ਅਕਾਲ ਪੁਰਖ ਪਰਮੇਸ਼ਰ ਦੀ ਆਪ ਕਰਦੇ ਨੇ। ਪਰਮੇਸ਼ਰ ਉਹਨਾਂ ਦਾ ਆਪ ਰਖਵਾਲਾ ਹੈ, ਉਹ ਆਪ ਆਪਣੇ ਬਾਲਕ ਦੀ ਰੱਖਿਆ ਕਰਨ ਵਾਲੇ ਨੇ। ਵੇਖੋ ਸ੍ਰੀ ਹਰਗੋਬਿੰਦ ਸਾਹਿਬ ਦੇ ਚਿਹਰੇ ਤੇ ਕਿੰਨੀ ਜੋਤ ਹੈ, ਉਹਨਾਂ ਦੇ ਚਿਹਰੇ ਤੇ ਕਿੰਨਾ ਨੂਰ ਤੇ ਕਿੰਨਾ ਪ੍ਰਕਾਸ਼ ਹੈ ਕਿ ਚਿਹਰਾ ਅੱਖਾਂ ਭਰ ਕੇ ਵੇਖਿਆ ਨਹੀਂ ਜਾਂਦਾ।
ਇਤਿਹਾਸਕ ਸਭ ਕਰਤ ਬਾਰਤਾ ਅਦਕ ਭੀੜ ਹੋਈ ਤੈ ਆਨ।
ਇਹਨਾਂ ਬਹੁਤ ਸਾਰੀ ਵਾਰਤਾਲਾਪ ਹੋ ਰਹੀ ਹੈ, ਜਿੰਨੇ ਸਿੱਖ ਨੇ ਨਾ ਉੱਥੇ ਆਲੇ ਦੁਆਲੇ ਖੜੇ ਲੋਕ ਖੜੇ ਨੇ, ਸਭ ਆਪਸ ਵਿਚ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ। ਔਰ ਪ੍ਰਿਥੀਏ ਦੇ ਘਰ ਦੇ ਆਲੇ ਦੁਆਲੇ ਬੜੀ ਭੀੜ ਲੱਗ ਗਈ, ਬਹੁਤ ਸਾਰਾ ਇਕੱਠ ਪ੍ਰਿਥੀਏ ਦੇ ਘਰ ਦੇ ਆਲੇ ਦੁਆਲੇ ਆ ਹੋਇਆ।
ਮਹਾਦੇਵ ਘਰ ਮੈਂ ਪਰਵੇਸ਼ੀਓ ਮਹਾਪੁੱਤਰ ਜਾਤ ਹਾਨ।
ਔਰ ਇਸ ਪ੍ਰਕਾਰ ਨਾਲ ਬਾਬਾ ਮਹਾਦੇਵ ਜੀ ਨੇ ਵੇਖਿਆ ਵੀ ਇਕੱਠ ਬਹੁਤ ਹੋਇਆ ਹੋਇਆ, ਆਲੇ ਦੁਆਲੇ ਲੋਕ ਵੀ ਬੜੇ ਇਕੱਠੇ ਹੋਏ ਹੋਏ ਨੇ। ਇਨੇ ਨੂੰ ਬਾਬਾ ਮਹਾਦੇਵ ਜੀ ਚੱਲ ਕੇ ਆ ਪਹੁੰਚੇ, ਬਾਬੇ ਪ੍ਰਿਥੀ ਚੰਦ ਦੇ ਘਰ ਚ ਆ ਕੇ ਬਾਬਾ ਮਹਾਦੇਵ ਜੀ ਨੇ ਪ੍ਰਵੇਸ਼ ਕੀਤਾ ਹੈ।
ਪ੍ਰਾਤ ਵਿਸਾਲ ਪਿਕਿਓ ਕਰ ਬੰਧਨ ਕਰਿਓ ਕ੍ਰੋਧ ਤੋਂ ਰਿਦਾਸ ਪੰਥ।
ਬਾਬਾ ਮਹਾਦੇਵ ਜੀ ਨੇ ਵੇਖਿਆ ਵੀ ਵੱਡਾ ਭਰਾ ਹੈ ਪ੍ਰਿਥੀ ਚੰਦ, ਵੱਡੇ ਜੋ ਸਨ ਪ੍ਰਿਥੀ ਚੰਦ ਵੱਡਾ ਭਰਾ, ਇਸ ਕਰਕੇ ਬਾਬਾ ਮਹਾਦੇਵ ਜੀ ਨੇ ਜਾ ਕੇ ਮੱਥਾ ਟੇਕਿਆ ਤੇ ਪ੍ਰਿਥੀ ਚੰਦ ਅੱਗੇ ਬੜਾ ਗੁੱਸੇ ਨਾਲ ਭਰਿਆ ਹੋਇਆ, ਹਿਰਦਾ ਉਹਦਾ ਕ੍ਰੋਧ ਨਾਲ ਤਪ ਰਿਹਾ, ਸੜਿਆ ਪਿਆ ਸੀ ਪ੍ਰਿਥੀ ਚੰਦ, ਅੱਖਾਂ ਉਹਦੀਆਂ ਗੁੱਸੇ ਨਾਲ ਲਾਲ ਸੁਰਖ ਹੋਈਆਂ ਹੋਈਆਂ ਸਨ। ਬਹੁਤ ਜ਼ਿਆਦਾ ਭਾਰੀ ਗੁੱਸੇ ਚ ਪ੍ਰਿਥੀਆ ਖੜਾ ਹੋਇਆ ਸੀ।
ਰਕਤ ਨੇਤਰ ਕੁਛ ਆਸੂ ਝਲਕਤ ਜਿਸ ਕੋ ਮਨ ਸਮ ਵਿਅੰਗ ਉਡੰਤ।
ਅੱਖਾਂ ਲਾਲ ਸੁਰਖ ਹੋਈਆਂ ਸੀ ਪ੍ਰਿਥੀ ਚੰਦ ਦੀਆਂ, ਤੇ ਅੱਖਾਂ ਵਿਚੋਂ ਅਥਰੂ ਪੇ ਵੀ ਵਹਿੰਦੇ ਸੀ, ਕੁਝ ਅੱਖਾਂ ਵਿਚੋਂ ਪਾਣੀ ਵੀ ਟਪਕ ਰਿਹਾ ਸੀ, ਗੁਸੈਲਾ ਜੋ ਸੀ। ਤੇ ਗੁੱਸੇ ਨਾਲ ਇੰਨਾ ਜ਼ਿਆਦਾ ਗੁੱਸਾ ਹੋਇਆ ਕਿ ਅੱਖਾਂ ਵਿਚੋਂ ਪਾਣੀ ਵੀ ਛਲਕ ਰਿਹਾ ਕਿ ਮੇਰਾ ਪਾਪ ਕਰਮ ਉਗੜ ਕੇ ਸਾਹਮਣੇ ਆ ਗਿਆ, ਪਰ ਪਛਤਾਵਾ ਨਹੀਂ ਕਰ ਰਿਹਾ ਪ੍ਰਿਥੀ ਚੰਦ ਆਪਣੇ ਮਨ ਚ। ਅੱਖਾਂ ਵਿਚੋਂ ਅਥਰੂ ਆ ਰਹੇ ਨੇ ਤੇ ਬੜੇ ਭਾਰੀ ਗੁੱਸੇ ਦੇ ਵਿਚ ਹੈ। ਇਹਦਾ ਮਨ ਪੰਛੀ ਬਣਿਆ ਹੋਇਆ ਪ੍ਰਿਥੀ ਚੰਦ ਦਾ, ਜਿਵੇਂ ਪੰਛੀ ਉੱਡਦਾ ਨਾ, ਉੱਡ ਕੇ ਕਦੇ ਸੱਜੇ ਕਦੇ ਖੱਬੇ ਜਾਂਦਾ, ਇਦਾਂ ਪ੍ਰਿਥੀ ਦਾ ਮਨ ਵੀ ਉੱਡੀ ਉੱਡੀ ਜਾਂਦਾ, ਟਿਕਦਾ ਨਹੀਂ ਪਿਆ ਇੱਕ ਥਾਂ ਤੇ, ਉੱਡੂ ਉੱਡੂ ਕਰ ਰਿਹਾ ਮਨ।
ਅਨਕ ਖੋਟ ਸੰਕਲਪ ਉਠਾਵਤ ਚਹਿ ਸਭਨ ਕੋ ਪ੍ਰਾਨ ਨਿਹੰਤ।
ਔਰ ਬੜੇ ਖੋਟ ਵਾਲੇ ਸੰਕਲਪ ਆਪਣੇ ਮਨ ਚ ਉਠਾਉਂਦਾ ਪ੍ਰਿਥੀਆ, ਬੜੀਆਂ ਭੈੜੀਆਂ ਭੈੜੀਆਂ ਸੋਚਾਂ ਮਨ ਚ ਲਿਆਉਂਦਾ, ਇਹਦਾ ਚਿਤ ਕਰਦਾ ਵੀ ਮੈਂ ਸਾਰਿਆਂ ਨੂੰ ਹੀ ਮਾਰ ਮੁਕਾ ਵਾ ਸਾਰਿਆਂ ਦਾ ਭਾਵ ਕਿ ਗੁਰੂ ਅਰਜਨ ਸਾਹਿਬ ਦੇ ਸਮੇਤ ਜਿੰਨੇ ਉਨ੍ਹਾਂ ਦੇ ਸੇਵਕ ਮਰੀਦ ਨੇ, ਕਿਸੇ ਨੂੰ ਜਿਉਂਦਾ ਨਾ ਛੱਡਾਂ, ਸਾਰਿਆਂ ਦੇ ਹੀ ਪ੍ਰਾਣ ਹੰਤ ਕਰਦੇ ਆ, ਸਾਰਿਆਂ ਦੇ ਪ੍ਰਾਣਾਂ ਦਾ ਅੰਤ ਕਰਦਿਆਂ ਇਦਾਂ ਦੀਆਂ ਖੋਟੀਆਂ ਬਿਰਤੀਆਂ ਨਾਲ ਭੈੜੇ ਸੰਕਲਪ ਆਪਣੇ ਮਨ ਚ ਉਠਾ ਰਿਹਾ।
ਕਹਿ ਦਾਸਨ ਤਿਆਰੀ ਕਰਵਾਵਤ ਬਿਪਤਾ ਪਰੀ ਪੁਜਰ ਗਮਨੰਤ।
ਦਾਸਾਂ ਨੂੰ ਕਹਿ ਕੇ ਤਿਆਰੀ ਕਰਵਾ ਰਿਹਾ, ਕਹਿੰਦਾ ਛੇਤੀ ਕਰੋ, ਬਿਪਤਾ ਪੈ ਗਈ ਹੈ, ਅਸੀਂ ਤਾਂ ਉਜੜ ਕੇ ਚੱਲੇ ਹਾਂ, ਅਸੀਂ ਤਾਂ ਹੁਣ ਉਜੜ ਕੇ ਇਥੋਂ ਗਮਨੰਤ ਚੱਲੇ ਹਾਂ।
ਮਹਾਦੇਵ ਮਨ ਮਹਾਕ੍ਰੋਧ ਪਿਕ ਹੱਥ ਜੋੜ ਕੇ ਬਿਨੈ ਸਮਾਨ।
ਬਾਬਾ ਮਹਾਦੇਵ ਜੀ ਨੇ ਵੇਖਿਆ ਕਿ ਭਰਾ ਬੜਾ ਗੁੱਸੇ ਵਿਚ ਹੈ, ਪ੍ਰਿਥੀ ਚੰਦ ਬੜੇ ਕ੍ਰੋਧ ਵਿਚ ਹੈ। ਜਦੋਂ ਬੰਦਾ ਕ੍ਰੋਧ ਵਿਚ ਹੁੰਦਾ ਹੈ ਤੇ ਕ੍ਰੋਧੀ ਬੰਦੇ ਨੂੰ ਸਮਝਾਉਣਾ ਬੜਾ ਮੁਸ਼ਕਲ ਹੁੰਦਾ, ਔਖਾ ਹੁੰਦਾ ਹੈ। ਤੇ ਕ੍ਰੋਧ ਵਿਚ ਵੇਖਿਆ ਮਹਾਦੇਵ ਨੂੰ, ਬਾਬਾ ਮਹਾਦੇਵ ਜੀ ਨੇ ਪ੍ਰਿਥੀ ਚੰਦ ਨੂੰ ਹੱਥ ਜੋੜ ਕੇ ਬੜੀ ਨਿਮਰਤਾ ਨਾਲ ਕ੍ਰੋਧੀ ਬੰਦੇ ਨੂੰ ਸਮਝਾਉਣ ਵਾਸਤੇ, ਜ਼ੋਰ ਨਾਲ ਨਹੀਂ ਉਹਨੂੰ ਫਿਰ ਪਿਆਰ ਨਾਲ ਹੀ ਮਨਾਉਣਾ ਪੈਂਦਾ। ਬਾਬਾ ਮਹਾਦੇਵ ਜੀ ਉਸ ਰੀਤੀ ਦੀ ਵਰਤੋਂ ਕਰਦੇ ਆ, ਬੜੇ ਪਿਆਰ ਨਾਲ ਹੱਥ ਜੋੜ ਕੇ ਪ੍ਰਿਥੀ ਚੰਦ ਨੂੰ ਬੋਲ ਕੇ ਕਹਿੰਦੇ ਹਨ,
ਕਿਸ ਕੋ ਤਿਆਰੀ ਆਪ ਕਰਾਵਤ ਸਣ ਪਰਿਵਾਰ ਜਾਓ ਕਿਸ ਥਾਨ।
ਬਾਬਾ ਮਹਾਦੇਵ ਜੀ ਹੱਥ ਜੋੜ ਕੇ ਬੜੇ ਪਿਆਰ ਨਾਲ ਬੇਨਤੀ ਕਰਦੇ ਆ, ਕਹਿੰਦੇ ਵੀਰ ਜੀ ਕਿੱਥੇ ਚੱਲੇ ਹੋ? ਬਾਬਾ ਜੀ ਨੂੰ ਪਤਾ ਤੇ ਸੀ ਵੀ ਕਿੱਥੇ ਚੱਲਿਆ, ਪਰ ਜਾਣ ਬੁਝ ਕੇ ਅਣਜਾਣ ਜੇ ਬਣੇ ਬਾਬਾ ਮਹਾਦੇਵ ਜੀ ਪੁੱਛਦੇ, ਕਹਿੰਦੇ ਭਰਾ ਜੀ ਕੀ ਗੱਲ ਹੈ, ਅੱਜ ਕਿੱਥੇ ਨੂੰ ਤਿਆਰੀ ਕਰ ਲਈ ਹੈ? ਗੱਡਿਆਂ ਤੇ ਸਮਾਨ ਲਦਾ ਰਹੇ ਹੋ, ਪਰਿਵਾਰ ਵੀ ਸਾਰਾ ਨਾਲ ਤਿਆਰ ਕਰ ਲਿਆ, ਆਪਣੇ ਸਾਰੇ ਪਰਿਵਾਰ ਸਮੇਤ ਕਿੱਥੇ ਨੂੰ ਤਿਆਰੀ ਕੀਤੀ ਹੈ? ਆਪ ਜੀ ਕਿੱਥੇ ਨੂੰ ਜਾ ਰਹੇ ਹੋ?
ਘਰ ਕੀ ਵਸਤ ਸਮਸਤ ਬੰਦਾਓ ਮਨੋ ਪੂਰੀ ਕਬ ਪਿਖੋ ਨਾ ਆਨ।
ਘਰ ਦੀਆਂ ਸਾਰੀਆਂ ਵਸਤੂਆਂ ਬਣਾ ਬਣਾ ਕੇ ਗੱਡਿਆਂ ਵਿਚ ਰੱਖ ਲਈਆਂ ਨੇ, ਕੋਈ ਘਰ ਦੇ ਵਿਚ ਇਕ ਗਲਾਸ ਤੱਕ ਭਾਂਡਾ ਤੱਕ ਨਹੀਂ ਛੱਡਿਆ, ਸਾਰੇ ਬਰਤਨ ਘਰ ਦਾ ਜਿਤਨਾ ਸਮਾਨ ਮੰਜੇ ਬਿਸਤਰੇ ਸਭ ਇਕੱਠੇ ਕਰਕੇ ਲੱਦ ਲਏ ਨੇ ਗੱਡਿਆਂ ਤੇ, ਵੀ ਤੁਸੀਂ ਤਾਂ ਇੱਦਾਂ ਚੱਲੇ ਹੋ ਜਿਵੇਂ ਮੁੜ ਕੇ ਕਦੇ ਆਉਣਾ ਹੀ ਨਹੀਂ ਹੁੰਦਾ ਇੱਥੇ, ਮੁੜ ਕੇ ਜਿਵੇਂ ਕਦੇ ਸ੍ਰੀ ਅੰਮ੍ਰਿਤਸਰ ਸਾਹਿਬ ਨਗਰ ਵੇਖਣਾ ਹੀ ਨਹੀਂ ਹੁੰਦਾ। ਕਿੱਥੇ ਚੱਲੇ ਹੋ? ਕਿੱਧਰ ਨੂੰ ਤਿਆਰੀ ਕੀਤੀ? ਪਰਿਵਾਰ ਵੀ ਸਾਰਾ ਨਾਲ ਲੈ ਕੇ ਚੱਲੇ ਹੋ, ਔਰ ਏਦਾਂ ਤਿਆਰੀ ਕਰਕੇ ਚੱਲੇ ਹੋ ਜਿਵੇਂ ਕਦੇ ਮੁੜ ਕੇ ਨਹੀਂ ਆਉਣਾ ਹੁੰਦਾ।
ਕਾਰਨ ਕੌਣ ਪੌਣ ਕੋ ਤਿਆਗੋ ਪੌਣਾ ਕਿਸੀ ਕੋਈ ਛਾ ਮਾਨ।
ਕੀ ਕਾਰਨ ਹੈ ਆਪਣਾ ਘਰ ਤਿਆਗ ਕੇ ਚੱਲੇ? ਤੁਹਾਡਾ ਆਪਣਾ ਘਰ ਹੈ, ਆਪਣਾ ਨਗਰ ਹੈ, ਤੇ ਆਪਣਾ ਘਰ ਤੇ ਨਗਰ ਛੱਡ ਕੇ ਕਿਸ ਕਾਰਨ ਕਰਕੇ ਚੱਲੇ ਹੋ? ਕੀ ਕਾਰਨ? ਤੁਹਾਨੂੰ ਇੱਥੇ ਰਹਿਣ ਨਾਲ ਕਿਹਦਾ ਡਰ ਹੈ? ਇੱਥੇ ਤੁਹਾਨੂੰ ਕਿਸੇ ਦਾ ਭੈ ਨਹੀਂ, ਕਿਸੇ ਦਾ ਡਰ ਨਹੀਂ, ਨਿਡਰ ਹੋ ਕੇ ਨਿਰਭਉ ਹੋ ਕੇ ਤੁਸੀਂ ਇੱਥੇ ਰਹਿਣਾ ਹੈ।
ਕਹਿ ਪ੍ਰਿਥੀਆ ਦਿੱਲੀਪੁਰ ਗਮਨੋ ਜਹਾਂਗੀਰ ਕੇ ਪਹੁੰਚੋ ਪਾਸ।
ਬਾਬਾ ਮਹਾਦੇਵ ਜੀ ਦੇ ਬਚਨ ਸੁਣ ਕੇ ਅੱਗੋਂ ਪ੍ਰਿਥੀਆ ਬੋਲਿਆ, ਕਹਿੰਦਾ ਮਹਾਦੇਵ ਜੀ ਮੈਂ ਬਾਦਸ਼ਾਹ ਜਹਾਂਗੀਰ ਕੋਲ ਚੱਲਿਆ ਦਿੱਲੀ, ਹੁਣ ਮੈਂ ਜੋ ਤਿਆਰੀ ਕੀਤੀ ਹੈ ਨਾ, ਇਹ ਤਿਆਰੀ ਕੀਤੀ ਹੈ ਦਿੱਲੀ ਜਾਣ ਵਾਸਤੇ, ਹੁਣ ਮੈਂ ਦਿੱਲੀ ਚੱਲਿਆ ਤੇ ਬਾਦਸ਼ਾਹ ਜਹਾਂਗੀਰ ਕੋਲ ਜਾ ਕੇ ਪਹੁੰਚਾਂਗਾ।
ਕਰ ਪੁਕਾਰ ਮੈਂ ਖਿਲ ਸੁਣਾਵੋ ਪਥੋਂ ਤੁਰਕ ਗਨ ਇਹਨੋ ਆਵਾਜ਼।
ਉੱਥੇ ਜਾ ਕੇ ਮੈਂ ਬਾਦਸ਼ਾਹ ਜਹਾਂਗੀਰ ਦੇ ਦਰਬਾਰ ਚ ਪੁਕਾਰ ਕਰਾਂਗਾ, ਮੈਂ ਪੁਕਾਰੂ ਹੋ ਕੇ ਚੱਲਿਆ, ਫਰਿਆਦੀ ਬਣ ਕੇ ਫਰਿਆਦ ਕਰਾਂਗਾ, ਮੈਂ ਜਾ ਕੇ ਪੁਕਾਰ ਕਰਾਂਗਾ ਜਾ ਕੇ ਬਾਦਸ਼ਾਹ ਜਹਾਂਗੀਰ ਦੀ ਕਚਹਿਰੀ ਵਿਚ, ਤੇ ਪੁਕਾਰ ਕਰਕੇ ਉੱਥੇ ਇੱਥੇ ਤੁਰਕਾਂ ਦੀਆਂ ਫੌਜਾਂ ਭੇਜਾਂ। ਇੱਥੇ ਹੁਣ ਮੈਂ ਨਹੀਂ ਆਵਾਂਗਾ, ਇੱਥੇ ਹੁਣ ਤੁਰਕਾਂ ਦੀਆਂ ਫੌਜਾਂ ਆਉਣਗੀਆਂ ਤੇ ਤੁਰਕਾਂ ਦੀਆਂ ਫੌਜਾਂ ਭੇਜ ਕੇ ਮੈਂ ਇਨ੍ਹਾਂ ਦੇ ਘਰ ਵਿਚ, ਗੁਰੂ ਅਰਜਨ ਸਾਹਿਬ ਦੇ ਘਰ ਵੱਲ ਇਸ਼ਾਰਾ ਕਰਕੇ, ਮੈਂ ਇਨ੍ਹਾਂ ਦੇ ਘਰ ਦੇ ਵਿਚ ਤੁਰਕਾਂ ਦੀਆਂ ਫੌਜਾਂ ਭੇਜਾਂਗਾ, ਉਹ ਇੱਥੇ ਚੱਲ ਕੇ ਆਉਣਗੀਆਂ।
ਜੁੱਤ ਅਰਜਨ ਕੋ ਤਬ ਪਕੜ ਲੇਂਗੇ ਦੇ ਦੁੱਖ ਰਾਤ,
ਔਰ ਇਨ੍ਹਾਂ ਦੇ ਪੁੱਤਰ ਸਮੇਤ, ਇਨ੍ਹਾਂ ਦੀ ਘਰਵਾਲੀ ਸਮੇਤ, ਗੁਰੂ ਅਰਜਨ ਸਾਹਿਬ ਦੇ ਸਮੇਤ ਤਿੰਨਾਂ ਨੂੰ ਫੜ ਕੇ ਲੈ ਕੇ ਜਾਣਗੀਆਂ ਉਹ ਫੌਜਾਂ ਜਿਹੜੀਆਂ ਆਉਣਗੀਆਂ। ਇਹ ਨਹੀਂ ਕਿ ਕਿਸੇ ਨੂੰ ਪਿੱਛੇ ਛੱਡ ਜਾਣਗੇ, ਇਨ੍ਹਾਂ ਤਿੰਨਾਂ ਨੂੰ ਫੜ ਕੇ ਲੈ ਕੇ ਜਾਣਗੇ ਔਰ ਪਕੜ ਕੇ ਫਿਰ ਇਨ੍ਹਾਂ ਨੂੰ ਦੁੱਖ ਦੇਣਗੇ, ਇਨ੍ਹਾਂ ਨੂੰ ਤਸੀਹੇ ਦੇਣਗੇ, ਤਸ਼ੱਦਦ ਦੇਣਗੇ।
ਕਹਾਂ ਮੰਗਾਵੋ ਕੈਦ ਕਰਾਵੋ ਮਨਵਾਓ ਤਬ ਜੋ ਮਮ ਆਸ।
ਹੁਣ ਮੈਂ ਜਾਵਾਂਗਾ ਬਾਦਸ਼ਾਹ ਕੋਲ, ਉੱਥੇ ਜਾ ਕੇ ਇਨ੍ਹਾਂ ਨੂੰ ਉੱਥੇ ਬੁਲਾਵਾਂਗਾ, ਹੁਣ ਕੱਲੇ ਕੱਲੇ ਨੂੰ ਉੱਥੇ ਮੰਗਵਾ ਕੇ ਫਿਰ ਮੈਂ ਇਨ੍ਹਾਂ ਨੂੰ ਆਪਣੀ, ਇਨ੍ਹਾਂ ਨੂੰ ਕੈਦ ਕਰਵਾ ਕੇ ਇਨ੍ਹਾਂ ਕੋਲੋਂ ਫਿਰ ਆਪਣੀ ਆਸ ਮਨਵਾਵਾਂਗਾ, ਜਿਹੜੀ ਮੇਰੀ ਆਸ ਹੈ ਨਾ, ਫਿਰ ਮੈਂ ਇਨ੍ਹਾਂ ਕੋਲੋਂ ਮਨਵਾਵਾਂਗਾ, ਫਿਰ ਮੈਂ ਆਪਣੀ ਇੱਛਾ ਇਨ੍ਹਾਂ ਕੋਲੋਂ ਪੂਰੀ ਕਰਵਾਵਾਂਗਾ।
ਸੁਣ ਤਬ ਮਹਾਦੇਵ ਕਰ ਜੋਰੇ ਹਮ ਦੋਨੋਂ ਤੋ ਅੰਜਲ ਗੰਤ।
ਪ੍ਰਿਥੀਏ ਨੇ ਗੱਲਾਂ ਕਹੀਆਂ, ਸੁਣ ਕੇ ਬਾਬਾ ਮਹਾਦੇਵ ਜੀ ਨੇ ਹੱਥ ਜੋੜੇ ਤੇ ਬੜੇ ਪਿਆਰ ਨਾਲ ਹੱਥ ਜੋੜ ਕੇ ਬਾਬਾ ਜੀ ਕਹਿਣ ਲੱਗੇ, ਭਰਾ ਜੀ, ਬਾਬਾ ਜੀ ਅਸੀਂ ਦੋਵੇਂ ਤੁਹਾਡੇ ਛੋਟੇ ਭਰਾ ਹਾਂ, ਮੈਂ ਤੇ ਗੁਰੂ ਅਰਜਨ ਸਾਹਿਬ, ਅਸੀਂ ਦੋਵੇਂ ਹੀ ਤੁਹਾਡੇ ਛੋਟੇ ਭਰਾ ਹਾਂ। ਅਨਜ ਕਹਿੰਦੇ ਨੇ ਛੋਟੇ ਭਰਾ ਨੂੰ, ਅਸੀਂ ਤੁਹਾਡੇ ਦੋਵੇਂ ਛੋਟੇ ਸੱਕੇ ਭਰਾ ਲੱਗਦੇ ਹਾਂ।
ਬੈਸ ਬਿਖੈ ਲਗੂ ਸੁਮਤ ਬਿਖੈ ਲਗੂ ਸੁਤ ਸਮਾਨ ਹਮ ਲੋਕ ਸੁਚਿੰਤ।
ਅਸੀਂ ਉਮਰ ਵਿਚ ਵੀ ਛੋਟੇ ਹਾਂ ਤੁਹਾਡੇ ਤੋਂ ਤੇ ਮਤ ਵਿਚ ਵੀ ਛੋਟੇ ਹਾਂ। ਬਾਬਾ ਮਹਾਦੇਵ ਜੀ ਬੜੀ ਹਲੀਮੀ ਨਾਲ, ਨਿਮਰਤਾ ਨਾਲ ਗੱਲ ਕਰ ਰਹੇ ਤਾਂ ਜੋ ਕਿਤੇ ਜਿਹੜੀ ਉਪਦਰਵ ਲੜਾਈ ਹੋਈ ਹੈ ਸ਼ਾਂਤ ਹੋ ਜਾਏ। ਕਹਿੰਦੇ ਜੀ ਅਸੀਂ ਉਮਰ ਵਿਚ ਵੀ ਤੁਹਾਡੇ ਤੋਂ ਛੋਟੇ ਹਾਂ ਤੇ ਸਾਡੇ ਕੋਲ ਮਤ ਵੀ ਕੋਈ ਨਹੀਂ, ਅਸੀਂ ਮਤ ਕਰਕੇ ਵੀ ਤੁਹਾਡੇ ਤੋਂ ਛੋਟੇ ਹਾਂ ਤੇ ਤੁਸੀਂ ਸਾਡੇ ਤੋਂ ਮਤ ਕਰਕੇ ਵਿਸ਼ਾਲ ਹੋ, ਵੱਡੇ ਹੋ। ਅਸੀਂ ਦੋਵੇਂ ਛੋਟੇ ਹਾਂ ਤੇ ਛੋਟੇ ਜਿਹੜੇ ਹਮੇਸ਼ਾ ਵੱਡੇ ਭਰਾਵਾਂ ਵਾਸਤੇ ਪੁੱਤਰਾਂ ਦੇ ਸਮਾਨ ਹੁੰਦੇ ਨੇ, ਅਸੀਂ ਦੋਵੇਂ ਤੁਹਾਡੇ ਪੁੱਤਰਾਂ ਦੇ ਸਮਾਨ ਹਾਂ।
ਤੁਮ ਬਦੇ ਸਿਆਨ ਬੈ ਮੈਂ ਬੁੱਧ ਵਿਸਾਲ ਸਭ ਰੀਤ ਮਹੰਤ।
ਤੁਸੀਂ ਸਾਡੇ ਤੋਂ ਉਮਰ ਕਰਕੇ ਵੀ ਵੱਡੇ ਹੋ, ਬੁੱਧੀ ਕਰਕੇ ਵੀ ਵੱਡੇ, ਵਿਸ਼ਾਲ ਹੋ, ਸਭ ਰੀਤੀਆਂ ਕਰਕੇ ਬਾਬਾ ਜੀ ਤੁਸੀਂ ਸਾਡੇ ਤੋਂ ਵੱਡੇ ਹੀ ਵੱਡੇ ਹੋ, ਹਰ ਪੱਖ ਤੋਂ ਵੱਡੇ ਹੋ, ਮਤ ਕਰਕੇ ਵੀ ਵੱਡੇ ਹੋ, ਸਿਆਣਪ ਕਰਕੇ ਵੀ ਵੱਡੇ ਹੋ, ਤਜਰਬੇ ਕਰਕੇ ਵੀ ਵੱਡੇ ਹੋ, ਉਮਰ ਕਰਕੇ ਵੀ ਵੱਡੇ ਹੋ, ਤੁਸੀਂ ਹਰ ਪ੍ਰਕਾਰ ਤੋਂ ਸਾਡੇ ਤੋਂ ਮਹਾਨ ਤੋਂ ਵੱਡੇ ਹੋ।
ਰੱਖਿਆ ਹਮਰੀ ਜਿਮ ਕਿਮ ਕਰੀਏ ਅਹਿ ਯੋਗਤਾ ਕਿਮ ਲਖੇ ਅੰਤ।
ਤੁਹਾਨੂੰ ਤਾਂ ਸਾਡੇ ਛੋਟਿਆਂ ਭਰਾਵਾਂ ਦੀ ਰੱਖਿਆ ਕਰਨੀ ਚਾਹੀਦੀ ਹੈ ਹਰ ਵੇਲੇ। ਅਸੀਂ ਤੁਹਾਡੇ ਛੋਟੇ ਭਰਾ ਹਾਂ ਤੇ ਵੱਡੇ ਭਰਾ ਦਾ ਫਰਜ਼ ਹੁੰਦਾ ਛੋਟਿਆਂ ਦੀ ਰੱਖਿਆ ਕਰਨੀ। ਅਸੀਂ ਛੋਟੇ ਭਰਾ ਹਾਂ ਆਪ ਜੀ ਦੇ ਤੇ ਤੁਸੀਂ ਸਾਡੀ ਰੱਖਿਆ ਕਰੋ, ਇਹੀ ਯੋਗਤਾ ਹੈ, ਇਹ ਸਾਡੀ ਯੋਗਤਾ ਜਾਣੋ।
ਪਿਤ ਸਮ ਤੁਮ ਪ੍ਰਿਤ ਪਾਲਕ ਲਾਇਕ ਇਸੀ ਬਾਤ ਕੇ ਜਾਨ।
ਤੁਸੀਂ ਸਾਡੇ ਪਿਤਾ ਦੇ ਸਮਾਨ ਹੋ ਤੇ ਪਿਤਾ ਦੇ ਸਮਾਨ ਸਾਡੇ ਪ੍ਰਤਪਾਲਕ ਬਣੋ, ਜਿਵੇਂ ਪਿਓ ਆਪਣਿਆਂ ਬੱਚਿਆਂ ਨੂੰ ਪਾਲਦਾ ਹੈ। ਬਾਬਾ ਪ੍ਰਿਥੀ ਚੰਦ ਜੀ ਤੁਸੀਂ ਵੀ ਪਿਓ ਬਣੋ, ਅਸੀਂ ਤਾਂ ਤੁਹਾਨੂੰ ਪਿਤਾ ਬਣਾਉਂਦੇ ਹਾਂ, ਆਪਣਾ ਤੁਸੀਂ ਵੱਡੇ ਜੋ ਤੇ ਪਿਤਾ ਬਣ ਕੇ ਸਾਡੀ ਪ੍ਰਤਪਾਲਣਾ ਕਰੋ, ਸਾਨੂੰ ਪਾਲੋ, ਇਹੀ ਤੁਹਾਡੇ ਵਾਸਤੇ ਲਾਇਕ ਹੈ, ਇਹੀ ਤੁਹਾਡੇ ਵਾਸਤੇ ਯੋਗ ਹੈ।
ਉਚਿਤ ਨਹੀਂ ਉਤਪਾਤ ਕਰਨ ਕੇ ਬਨੋ ਪੁਕਾਰੂ ਤਿਖੈ ਜਹਾਨ।
ਇਹ ਗੱਲ ਤੁਹਾਡੇ ਵਾਸਤੇ ਉਚਿਤ ਨਹੀਂ ਹੈ, ਯੋਗ ਨਹੀਂ ਹੈ ਕਿ ਤੁਸੀਂ ਜਾ ਕੇ ਬਾਦਸ਼ਾਹ ਜਹਾਂਗੀਰ ਦੇ ਦਰਬਾਰ ਚ ਪੁਕਾਰੂ ਬਣੋ, ਇਹ ਤੁਹਾਡੇ ਵਾਸਤੇ ਉਚਿਤ ਨਹੀਂ, ਯੋਗ ਨਹੀਂ ਹੈ ਕਿ ਤੁਸੀਂ ਬਾਦਸ਼ਾਹ ਕੋਲ ਜਾ ਕੇ ਪੁਕਾਰੂ ਬਣੋਗੇ ਤੇ ਸਾਡੇ ਗੁਰੂ ਘਰ ਦਾ ਜਿਹੜਾ ਇਹ ਤੁਹਾਡੀ ਲੜਾਈ ਹੈ, ਝਗੜਾ ਹੈ, ਇਹ ਸਾਰਾ ਜਹਾਨ ਵੇਖੇ ਸਾਰੇ। ਜਦੋਂ ਤੁਸੀਂ ਬਾਦਸ਼ਾਹ ਦੀ ਕਚਹਿਰੀ ਚ ਜਾ ਕੇ ਪੁਕਾਰ ਕਰੋਗੇ ਫਿਰ ਇਹ ਗੱਲ ਸਾਰੀ ਦੁਨੀਆ ਵੇਖੇਗੀ। ਉੱਥੇ ਭਾਂਤ ਭਾਂਤ ਦੇ ਲੋਕ ਆਏ ਹੁੰਦੇ ਨੇ, ਵਜ਼ੀਰ ਨੇ, ਕਈ ਇਲਾਕਿਆਂ ਦੇ ਰਾਜੇ ਆਏ ਹੁੰਦੇ ਨੇ, ਨਵਾਬ ਆਏ ਹੁੰਦੇ ਨੇ। ਉੱਥੇ ਗੁਰੂ ਘਰ ਦੀ ਤੁਸੀਂ ਇਹ ਲੜਾਈ ਲੈ ਕੇ ਜਾਓਗੇ ਤੇ ਸਾਰਾ ਜਹਾਨ ਵੇਖੇਗਾ, ਸਾਰਾ ਸੰਸਾਰ ਵੇਖੇਗਾ।
ਤਰੋ ਨਰਦੈ ਈਰਖਾ ਤਪ ਕਰ ਪੈ ਕਰ ਪਿਤਾ ਪ੍ਰਸੰਨ ਮਾਨ।
ਤੁਸੀਂ ਆਪਣੇ ਮਨ ਵਿਚ ਈਰਖਾ ਨਾ ਰੱਖੋ ਤੇ ਤਪ ਕਰਕੇ ਦੁਖੀ ਨਾ ਹੋਵੋ, ਸਗੋਂ ਪਿਤਾ ਦੇ ਸਮਾਨ ਹੋ ਕੇ ਸਾਡੇ ਤੇ ਪ੍ਰਸੰਨ ਹੋਵੋ। ਤੁਸੀਂ ਪਿਤਾ ਸਮਾਨ ਬਣੋ ਔਰ ਸਾਡੇ ਤੇ ਪ੍ਰਸੰਨ ਹੋਵੋ, ਸਾਡੇ ਤੇ ਖੁਸ਼ ਹੋਵੋ।
ਪਿਤਾ ਪ੍ਰਸੰਨ ਮਹਾਨ ਗੁਰਤਾ ਦੇਈ ਜਗਤ ਗੁਰ ਕੀਨਤ ਲੱਕਿਓ ਜੋਗ ਬੈਠਾ ਇਸ ਥਾਨ।
ਨਾਲੇ ਤੁਸੀਂ ਕਿਉਂ ਆਪਣੇ ਮਨ ਚ ਈਰਖਾ ਕਰਕੇ ਤਪਦੇ ਹੋ? ਇਹ ਜਿਹੜੀ ਗੁਰਿਆਈ ਹੈ, ਇਹ ਪਿਤਾ ਗੁਰੂ ਰਾਮਦਾਸ ਸਾਹਿਬ ਜੀ ਨੇ ਖੁਸ਼ ਹੋ ਕੇ ਪ੍ਰਸੰਨ ਹੋ ਕੇ ਗੁਰੂ ਅਰਜਨ ਸਾਹਿਬ ਨੂੰ ਦਿੱਤੀ ਹੈ। ਤੁਸੀਂ ਵੀ ਜਾਣਦੇ ਹੋ, ਮੈਂ ਵੀ ਜਾਣਦਾ, ਸਾਰਾ ਸੰਸਾਰ ਜਾਣਦਾ, ਇਹਦੇ ਚ ਕੋਈ ਗੱਲ ਲੁਕੀ ਹੋਈ ਨਹੀਂ, ਛਿਪੀ ਹੋਈ ਨਹੀਂ। ਪਿਤਾ ਗੁਰੂ ਰਾਮਦਾਸ ਸਾਹਿਬ ਜੀ ਨੇ ਯੋਗ ਜਾਣ ਕੇ ਗੁਰੂ ਅਰਜਨ ਸਾਹਿਬ ਨੂੰ ਉਨ੍ਹਾਂ ਨੂੰ ਗੁਰਤਾ ਗੱਦੀ ਤੇ ਬਿਠਾਇਆ, ਗੁਰਤਾ ਗੱਦੀ ਦਾ ਉਨ੍ਹਾਂ ਨੂੰ ਮਾਲਕ ਬਣਾਇਆ ਹੈ।
ਹਮ ਤੁਮ ਕੋ ਚਾਹੀਏ ਤੇ ਅਬ ਇਸ ਵਿਦ ਅਖਲ ਮਸੰਦ ਸੰਗਤਾ ਸੰਗ।
ਤੁਹਾਨੂੰ ਤੇ ਸਾਨੂੰ ਹੁਣ ਇਸ ਤਰ੍ਹਾਂ ਚਾਹੀਦਾ ਹੈ, ਇਸ ਪ੍ਰਕਾਰ ਨਾਲ ਕਰਨਾ ਚਾਹੀਦਾ, ਔਰ ਸਾਡੇ ਨਾਲ ਜਿਤਨੀਆਂ ਸੰਗਤਾਂ ਨੇ ਜਾਂ ਗੁਰੂ ਘਰ ਦੇ ਜਿਤਨੇ ਮਸੰਦ ਨੇ ਸਾਰਿਆਂ ਨੂੰ ਇਸ ਤਰ੍ਹਾਂ ਚਾਹੀਦਾ ਹੈ।
ਸਭ ਤੋਂ ਲੇ ਤਿੰਨ ਪਗ ਸਿਰ ਧਾਰੋ ਇਸ ਆਏ ਸੁਤੋ ਮਾਨ ਅਭੰਗ।
ਆਪਾਂ ਸਾਰੇ ਗੁਰੂ ਅਰਜਨ ਸਾਹਿਬ ਦੇ ਚਰਨਾਂ ਤੇ ਮੱਥਾ ਟੇਕੀ ਔਰ ਪਿਤਾ ਗੁਰੂ ਰਾਮਦਾਸ ਜੀ ਦਾ ਹੁਕਮ ਮੰਨੀਏ। ਉਨ੍ਹਾਂ ਦਾ ਹੁਕਮ ਹੈ ਵੀ ਇਨ੍ਹਾਂ ਨੂੰ ਨਮਸਕਾਰ ਕਰੋ, ਇਹ ਗੁਰੂ ਨੇ, ਤੇ ਸਾਨੂੰ ਸਾਰਿਆਂ ਨੂੰ ਪਿਤਾ ਗੁਰੂ ਰਾਮਦਾਸ ਜੀ ਦੇ ਹੁਕਮ ਦੀ ਪਾਲਣਾ ਕਰਨੀ ਚਾਹੀਦੀ ਹੈ। ਸਾਰੀ ਸੰਗਤ ਸਮੇਤ, ਮਸੰਦਾ ਸਮੇਤ ਸਾਨੂੰ ਗੁਰੂ ਅਰਜਨ ਸਾਹਿਬ ਜੀ ਦੇ ਚਰਨਾਂ ਤੇ ਮੱਥਾ ਟੇਕਣਾ ਚਾਹੀਦਾ, ਉਨ੍ਹਾਂ ਨੂੰ ਨਮਸਕਾਰ ਕਰਨੀ ਚਾਹੀਦੀ ਹੈ।
ਇੱਕ ਤੋਂ ਪਿਤਾ ਦੂਸਰੋ ਗੁਰ ਹੈ ਤਿਨਕੇ ਬਾਗ ਬਿਲੰਦੀ ਉਤੰਗ।
ਇੱਕ ਤਾਂ ਗੁਰੂ ਰਾਮਦਾਸ ਸਾਹਿਬ ਸਾਡੇ ਪਿਤਾ ਨੇ, ਦੂਜੇ ਫਿਰ ਉਹ ਗੁਰੂ ਨੇ। ਗੁਰੂ ਵੀ ਤੇ ਪਿਤਾ ਵੀ ਸਾਨੂੰ ਉਨ੍ਹਾਂ ਦੇ ਬਚਨਾਂ ਨੂੰ ਉੱਚਾ ਕਰਕੇ ਸਮਝਣਾ ਚਾਹੀਦਾ ਤੇ ਮੰਨਣਾ ਚਾਹੀਦਾ। ਜੋ ਬਚਨ ਸਾਡੇ ਪਿਤਾ, ਹੁਣ ਪਿਤਾ ਦਾ ਹੀ ਬਚਨ ਪੁੱਤਰ ਨੂੰ ਨਹੀਂ ਮੋੜਨਾ ਚਾਹੀਦਾ, ਫਿਰ ਉਹ ਤਾਂ ਗੁਰੂ ਵੀ ਸੀ ਗੁਰੂ ਰਾਮਦਾਸ ਸਾਹਿਬ। ਉਨ੍ਹਾਂ ਨੇ ਜਿਹੜੇ ਸਾਨੂੰ ਬਚਨ ਕਹੇ ਨੇ ਉਹ ਸਾਨੂੰ ਬੁਲੰਦ ਉੱਚੇ ਕਰਕੇ ਸਮਝਣ ਕੇ ਸਮਝ ਕੇ ਮੰਨਣੇ ਚਾਹੀਦੇ ਨੇ, ਉਨ੍ਹਾਂ ਦਾ ਸਾਨੂੰ ਸਤਿਕਾਰ ਕਰਨਾ ਚਾਹੀਦਾ।
ਹੋਏ ਸਪੂਤ ਕੈਸੇ ਨੇ ਮਨ ਸਮਝ ਵਿਚਾਰੋ ਹਿਰਦੈ ਨਿਸੰਗ।
ਸਪੁੱਤਰ ਹੁੰਦਾ ਨਾ ਸਪੂਤ, ਉਹ ਆਪਣੇ ਪਿਤਾ ਦੀ ਆਗਿਆ ਮੰਨਦਾ, ਉਹ ਆਪਣੇ ਪਿਤਾ ਦਾ ਹੁਕਮ ਮੰਨਦਾ, ਉਹ ਕਦੇ ਵੀ ਆਪਣੇ ਪਿਤਾ ਦੀ ਆਗਿਆ ਨਹੀਂ ਮੋੜਦਾ। ਤੇ ਬਾਬਾ ਜੀ ਸਪੁੱਤਰ ਬਣੋ, ਸਪੁੱਤਰ ਕਪੁੱਤਰ ਨਾ ਬਣੋ, ਸਪੂਤ ਬਣੋ। ਤੁਸੀਂ ਵੀ ਸਪੂਤ ਹੋ ਗੁਰੂ ਰਾਮਦਾਸ ਜੀ ਦੇ, ਤੇ ਸਪੂਤ ਬਣ ਕੇ ਉਹਨਾਂ ਦੀ ਗੱਲ ਮੰਨੋ, ਨਾ ਮੋੜੋ।
ਉੱਠ ਅਬ ਚਲੋ ਸਾਥ ਮੈਂ ਤੁਮਰੇ ਤਿਨਕੇ ਪਗ ਪਰ ਨਮੈ ਕਰਿਓ।
ਬਾਬਾ ਪ੍ਰਿਥੀ ਚੰਦ ਜੀ ਮੈਂ ਤੁਹਾਡੇ ਨਾਲ ਚੱਲਦਾ ਤੇ ਆਪਾਂ ਦੋਵੇਂ ਚੱਲਦੇ ਆਂ, ਤੇ ਮੈਂ ਤੁਹਾਡੇ ਨਾਲ ਚੱਲਦਾ ਤੇ ਚਲੋ ਚੱਲ ਕੇ ਗੁਰੂ ਅਰਜਨ ਸਾਹਿਬ ਦੇ ਚਰਨਾਂ ਤੇ ਮੱਥਾ ਟੇਕੋ, ਉਹਨਾਂ ਦੇ ਚਰਨਾਂ ਤੇ ਜਾ ਕੇ ਨਮਸਕਾਰ ਕਰੋ।
ਨਾ ਇਹ ਤਾਂ ਜਗ ਮੈਂ ਹਾਸੀ ਕਰੈ ਅਪਜਾ ਸਿੱਖ ਸੰਗਤ ਤੇ ਲਿਓ।
ਨਹੀਂ ਤਾਂ ਸਾਰੇ ਸੰਸਾਰ ਵਿਚ ਮਖੌਲ ਉੱਡੇਗਾ, ਤੁਹਾਡਾ ਸਿੱਖ ਸੰਗਤਾਂ ਸਭ ਤੁਹਾਡਾ ਅਪਜਸ ਕਰਨਗੀਆਂ।
ਜਿਸ ਇਤ ਅਗ ਥਾਨਤ ਨੈ ਤ੍ਰਾਸਤ ਸੋ ਤਨ ਕਿਸ ਕੇ ਸੰਗ ਨਾ ਕਿਓ।
ਬਾਬਾ ਜੀ ਇਹ ਗੱਲ ਯਾਦ ਰੱਖੋ, ਜਿਸ ਪੈਸੇ ਵਾਸਤੇ ਤੁਸੀਂ ਇਹ ਪਾਪ ਕਰ ਰਹੇ ਹੋ ਨਾ, ਦਰਅਸਲ ਇਹ ਰੁਪਈਆ, ਇਹ ਪੈਸਾ ਕਦੇ ਕਿਸੇ ਨਾਲ ਨਹੀਂ ਨਿਭਿਆ, ਇਹ ਧਨ ਕਿਸੇ ਦੇ ਨਾਲ ਨਹੀਂ ਗਿਆ।
ਸੁਤ ਬੰਤਾ ਹਿਤ ਕਰ ਉਤਪਾਤਨ ਅੰਤ ਸਮੇਂ ਨੇ ਸਾਥੀ ਇਓ।
ਜੇ ਤੁਸੀਂ ਆਪਣੇ ਪੁੱਤਰ ਤੇ ਘਰਵਾਲੀ ਵਾਸਤੇ ਸਾਰੇ ਉਤਪਾਤ ਕਰ ਰਹੇ ਹੋ ਤੇ ਯਾਦ ਰੱਖਿਓ, ਅੰਤ ਸਮੇਂ ਇਨ੍ਹਾਂ ਨੇ ਵੀ ਸਾਥੀ ਨਹੀਂ ਹੋਣਾ, ਨਾ ਪੁੱਤਰਾਂ ਨੇ ਨਾ ਘਰਵਾਲੀ ਨੇ, ਇਨ੍ਹਾਂ ਨੇ ਵੀ ਅੰਤਮ ਸਮੇਂ ਸਾਥ ਨਹੀਂ ਦੇਣਾ, ਇਹ ਵੀ ਅੰਤਮ ਸਮੇਂ ਨਾਲ ਨਹੀਂ ਨਿਭਣਗੇ।
ਇਨ ਸਨੇਕੋ ਮਿੱਥਿਆ ਜਾਨੋ ਮੇਰੋ ਕਹੋ ਬਚਨ ਲਿਓ ਮਾਨ।
ਇਹਨਾਂ ਦਾ ਸਨੇਹ ਮਿੱਥਿਆ ਸਮਝੋ ਤੇ ਮੇਰਾ ਕਿਹਾ ਹੋਇਆ ਬਚਨ ਸੱਚ ਕਰਕੇ ਸਮਝ ਲਵੋ।
ਮਿਲੋ ਪ੍ਰੇਮ ਕਰ ਤਜੋ ਵਿਰੋਧਾ ਆਗੇ ਫਿੱਤ ਹੋਏ ਜੋਰੋ ਪਾਨ।
ਆਪਣੇ ਮਨ ਦਾ ਕ੍ਰੋਧ ਛੱਡ ਕੇ ਚੱਲ ਕੇ ਗੁਰੂ ਅਰਜਨ ਸਾਹਿਬ ਨੂੰ ਹੱਥ ਜੋੜ ਕੇ ਮਿਲੋ ਔਰ ਦੁਸ਼ਮਣੀ ਛੱਡ ਦਿਓ।
ਕਰੇ ਕਪਟ ਅਗ ਸੌਂਬ ਕਿਛਾਵੋ جس تے ہوئے نتراس نیدان.
جڑا کپڑ تسی کیتا ہے وہ کپڑ تہاڈا بخشیا جائے گا, پھر تانو انت سمے کوئی ڈر نہیں ہوئے گا, پے نہیں ہوئے گا.
تین میں پرم جوت پرکاشت گرو نانک تے آد سجان,
کیوں نہ وچ گرو نانک صاحب جی دی جوت پرکاشمان ہے, وہ گرو نانک صاحب دا سروپ نے گرو ارجن صاحب. اے بابا پرتھی چند جی چلو چل کے انہاں نو ملو, انہاں نو چل کے نمسکار کر کے اپنے کیتے پاپ دی بھول بخشا لو, وہ بخشند نے بخش لین گے. بابا ماں دیو جی دے بچن سن کے اگوں پرتھی چند بول رہا ہے, وہ کتھا آپ دی اگلیاں پرسنگاں چ سربن کرو گے, سمے دے لحاظ